ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਭਾਵਹੀਨ ਨਾਨਕ ਪ੍ਰਭ ਬਿਸਰਤ ਤੇ ਪ੍ਰੀਤ ਹੈ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਭਾਵਹੀਨ ਨਾਨਕ ਪ੍ਰਭ ਬਿਸਰਤ ਤੇ ਪ੍ਰੀਤ ਹੈ ਸਾ ਪ੍ਰੀਤ ਜੋ ਲਾਈ ਬੇਅੰਨ ਨਾਨਕ ਸੱਚੀ ਰੀਤ ਸਾਈ ਸੇਤੀ ਰਤਿਆ ਟੁੱਟੜੀਆ ਸਾ ਪ੍ਰੀਤ ਜੋ ਲਾਈ ਬੇਅੰਨ ਸੱਚੀ ਰੀਤ ਸਾਈ ਸੇਤੀ ਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਤਖਤ ਚੌਰ ਸ਼ਤਰ ਦੇ ਮਾਲਕ ਸ਼ਬਦ ਗੁਰੂ ਪ੍ਰਗਟ ਗੁਰਾਂ ਕੀ ਦੇ ਦਸਾਂ ਪਾਤਸ਼ਾਹਾਂ ਦੇ ਪ੍ਰਤੱਖ ਸਰੂਪ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਿਕਾ ਪ੍ਰਤੀ ਦੇ ਨਿਤ ਨੇਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੇਲੇ ਸਤਿਗੁਰਾਂ ਦੇ ਪ੍ਰਕਾਸ਼ਮਾਨ ਹੋਰ ਕਰਕੇ ਸਮੁੱਚੀ ਲੋਕਾਈ ਦੇ ਭਲੇ ਵਿੱਚ ਸਾਂਝੀ ਵਾਲਤਾ ਦਾ ਉਪਦੇਸ਼ ਮੁੱਖ ਵਾਕ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਕਿਸ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਆਪ ਸੰਗਤਾਂ ਦੂਰੋਂ ਨੇੜੇ ਆਉਣ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕਰਕੇ ਸਰਵਨ ਕਰਦੇ ਹੋ ਉੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਵਸਦੀ ਹੈ ਜਿੱਥੇ ਵੀ ਸਿੱਖ ਦਾ ਦਿਲ ਧੜਕਦਾ ਹੈ ਉਹਦੀ ਧੜਕਣ ਦੇ ਵਿੱਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਨਿਕਲ ਰਹੇ ਹੈ ਆਪ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਗੁਰੂ ਕੇ ਦਰਬਾਰ ਦੇ ਕੀਰਤਨ ਨਾਲ ਮੰਜੀ ਸਾਹਿਬ ਦੀ ਆਣ ਨਾਲ ਮੁੱਖ ਵਾਕ ਦੀ ਕਥਾ ਨਾਲ ਜੁੜਿਆ ਹੋਇਆ ਚੰਨਾ ਮਾਧਮਾਂ ਰਾਹੀਂ ਘਰਾਂ ਵਿੱਚ ਬੈਠ ਕਰਕੇ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜ ਰਹੀਏ ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਪਾਵਨ ਮੁੱਖ ਵਾਕ ਦੀ ਆਪਾਂ ਵਿਚਾਰ ਆਮਿਲ ਕਰਕੇ ਸਾਂਝੀ ਕਰਨੀ ਹੈ ਉੱਥੇ ਦੋ ਪੇਪਰ ਦਿਹਾੜੇ ਹਨ ਜਿੱਥੇ ਅੱਜ ਦਸ਼ਮੇਸ਼ ਪਿਤਾ ਚੋਗੀ ਪ੍ਰੀਤਮ ਦਾਤੇ ਸਰਵਣ ਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਸਭ ਤੋਂ ਪਹਿਲਾਂ ਸਰਵਤ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਉੱਥੇ ਅੱਜ ਸਿੱਖ ਕੌਮ ਦੀ ਲੱਥੀ ਹੋਈ ਪੱਗ ਦੁਆਰਾ ਸੀਸ ਤੇ ਰੱਖਣ ਵਾਲੇ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਤਿੰਨਾਂ ਵਿੱਚੋਂ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਇਹਨਾਂ ਮਹਾਨ ਸੂਰਮਿਆਂ ਦੀ ਲਾਸਾਨੀ ਕੁਰਬਾਨੀ ਨੂੰ ਵੀ ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਯਾਦ ਕੀਤਾ ਜਾ ਰਿਹਾ ਹੈ। ਸਤਿਗੁਰੂ ਕਿਰਪਾ ਕਰਨ, ਆਪਾਂ ਪਹਿਲੇ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਵਿਚਾਰ ਆਪ ਸੰਗਤਾਂ ਨਾਲ ਸਾਂਝੇ ਕਰਨੇ ਹਨ। ਅੱਜ ਲਾਲਾ ਪ੍ਰੀਤਮ, ਚੌਧਰੀ ਪ੍ਰੀਤਮ, ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੁੱਤਰਾਂ ਦੇ ਬਾਨੀ ਸਤਿਗੁਰੂ ਦਾ ਪ੍ਰਕਾਸ਼ ਪੁਰਬ ਹੈ। ਬਾਣੀ ਦਾ ਵਚਨ ਸਾਹ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ, ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੋਲ, ਧੰਨ ਧੰਨ ਸੇ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਕਰਿਆ, ਜਿਨ ਦਿੱਠਾ ਤਿਨਾਂ ਲਏ ਛੜਾਏ। ਇਹ ਭਾਗਾਂ ਵਾਲੀ ਪਾਵਨ ਪਵਿੱਤਰ ਧਰਤੀ ਕਿਹੜੀ ਹੈ ਜਿੱਥੇ ਮੇਰੇ ਸਤਿਗੁਰੂ ਜੀ ਨੇ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਧਾਰਿਆ? ਇੱਕ ਭਾਗਾਂ ਵਾਲੀ ਧਰਤੀ ਜਿੱਥੇ ਕਿਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ, ਉਸ ਪਟਨੇ ਦੀ ਧਰਤੀ ਨੂੰ ਚਰਨ ਪਾ ਕੇ ਪਵਿੱਤਰ ਕੀਤਾ ਤੇ ਭਾਈ ਮਰਦਾਨਾ ਨੂੰ ਸਤਿਗੁਰੂ ਜੀ ਨੇ ਹੀਰਾ ਦੇ ਕੇ ਤਰਕ ਕਰਨ ਲਈ ਭੇਜਿਆ। ਹੀਰੇ ਦੀ ਕੀਮਤ ਕਿਸੇ ਨੂੰ ਦੋ ਮੂਲੀਆਂ ਪਾਈ, ਕਿਸੇ ਨੂੰ ਦੋ ਗਜ ਕੱਪੜਾ ਪਾਇਆ, ਕਿਸੇ ਨੇ ਕਿੰਨੀ ਕੀਮਤ, ਕਿਸੇ ਨੇ ਕਿੰਨੀ ਕੀਮਤ, ਪਰ ਅਸਲ ਕੀਮਤ ਨੂੰ ਕੋਈ ਜਾਣ ਸਕਿਆ। ਅਖੀਰ ਸਾਲਿਸ ਰਾਏ ਗਹਿਰੀ ਦੇ ਕੋਲ ਜਿਸ ਵੇਲੇ ਭਾਈ ਮਰਦਾਨਾ ਜੀ ਜਾਂਦੇ ਆ, ਤਾਂ ਸਾਲਿਸ ਰਾਏ ਗਹਿਰੀ ਹੱਥ ਜੋੜ ਚੁੱਕਾ ਜਾਂਦਾ, ਭਾਈ ਇਸ ਹੀਰੇ ਨੂੰ ਖਰੀਦਣ ਲਈ ਮੇਰੇ ਵਿੱਚ ਸੰਭਾ ਨਹੀਂ ਹੈ, ਇਹ ਹੀਰਾ ਮੈਂ ਨਹੀਂ ਖਰੀਦ ਸਕਦਾ, ਇਹਦਾ ਮੁੱਲ ਉਤਾਰਨ ਲਈ ਮੈਂ ਯੋਗ ਨਹੀਂ ਹਾਂ, ਹਾਂ ਇਹਦੇ ਦਰਸ਼ਨੀ ਭੇਟਾ ਮੈਂ ਜ਼ਰੂਰ ਭੇਟਾ ਕਰਾਂਗਾ। ਇਤਿਹਾਸ ਗਵਾਹ, ਉਸ ਵੇਲੇ 100 ਦਮੜਾ ਅੱਗੇ ਰੱਖ ਕੇ ਉਸਨੇ ਨਮਸਕਾਰ ਕੀਤੀ ਅਤੇ ਉਹਦੀ ਦਰਸ਼ਨੀ ਭੇਟਾ ਇਹਦੀ ਹੈ। ਜਿਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਦਰਸ਼ਨਾਂ ਲਈ ਆਉਂਦੇ ਹੋ, ਜਿਹੜਾ ਲੰਮੇਰਾ ਪ੍ਰਸੰਗ ਆ, ਮੈਂ ਸੰਖੇਪ ਬੇਨਤੀ ਕਰਾਂ। ਪਹਿਲਾਂ ਆਪਣੇ ਨੌਕਰ ਅਗਰੱਕੇ ਨੂੰ ਸਤਿਗੁਰੂ ਜੀ ਦੀ ਸੇਵਾ ਦੇ ਲਈ ਜਲ ਪਾਣੀ ਦੇ ਕੇ ਸਿਰ ਤੇ ਚੁਕਾ ਕੇ ਭੇਜਦਾ। ਨੌਕਰ ਅਗਰੱਕਾ ਸਤਿਗੁਰੂ ਜੀ ਦੇ ਚਰਨੀ ਲੱਗਦਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਕਪਾਟ ਖੋਲ ਦਿੰਦੇ। ਗਿਆਨ ਅੰਜਨ ਗੁਰਬੀ ਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਉਹਦੇ ਮਨ ਚ ਪ੍ਰਕਾਸ਼ ਸਤਿਗੁਰੂ ਬਖਸ਼ਿਸ਼ ਕਰ ਦਿੰਦੇ, ਗਿਆਨ ਬਖਸ਼ ਦਿੰਦੇ, ਨੇਤਰਾਂ ਚ ਧਰਮ ਦੇ ਫੇਲੇ ਕੱਢ ਕੇ ਸਤਿਗੁਰੂ ਮਹਾਰਾਜ ਗਿਆਨ ਦਾ ਸਿਰਮਾ ਪਾ ਦਿੰਦੇ ਆ। ਪਿੱਛੇ ਪਿੱਛੇ ਸਾਲਿਸ ਰਾਏ ਗਹਿਰੀ ਵੀ ਆਉਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸੁਣ ਸਾਲਿਸ ਤੇ ਗਹਿਰੀ, ਆਪਣਾ ਮੂਲ ਪਛਾਣ, ਝੂਠੇ ਲਾਲ ਨਾ ਵੰਡ ਬਾਣਾ, ਲੈ ਸੋ ਬਸਤ ਪਛਾਣ। ਇਹ ਸਾਲਿਸ ਰਾਏ ਆ, ਝੂਠੇ ਪੱਥਰਾਂ ਦੀ ਹੀਰੇ ਲਾਲਾਂ ਦੀ ਪਰਖ ਜਾਣਨਾ, ਤਾਂ ਆਪਣਾ ਮੂਲ ਵੀ ਪਛਾਣਨਾ ਹੈ। ਹੱਥ ਜੋੜੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ। ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਤੇਰਾ ਨੌਕਰ ਪਹਿਲਾਂ ਚਰਨੀ ਲੱਗ ਗਿਆ, ਹੁਣ ਤੂੰ ਇਹਦੇ ਚਰਨੀ ਲੱਗਦਾ। ਜਿੱਥੇ ਆਪੇ ਗੁਰ ਚੇਲਾ ਦਾ ਸਿਧਾਂਤ ਪ੍ਰਗਟ ਕਰਨ ਵਾਲੇ ਸਤਿਗੁਰੂ ਨੇ ਅਵਤਾਰ ਧਾਰਨਾ, ਉੱਥੇ ਬੀਜ ਗੁਰੂ ਨਾਨਕ ਦੇਵ ਜੀ ਨੇ ਆਪੇ ਗੁਰ ਚੇਲਾ ਦਾ ਬੀਜ ਦਿੱਤਾ, ਨੌਕਰ ਦੇ ਚਰਨੀ ਮਾਲਕ ਨੂੰ ਪਾ ਦਿੱਤਾ। ਨੌਕਰ ਅਗਰੱਕੇ ਦੇ ਚਰਨੀ ਭਾਗਾਂ ਵਾਲੇ ਸਾਲਿਸ ਰਾਏ ਨੇ ਕੋਈ ਹਿੱਜਤ ਨਹੀਂ ਕੀਤੀ ਵੀ ਮੇਰਾ ਨੌਕਰ ਉਸ ਵੇਲੇ ਚਰਨੀ ਮੱਥਾ ਟੇਕ ਕੇ ਉੱਤਰ ਸਤਿਗੁਰਾਂ ਦਾ ਹੁਕਮ ਮੰਨ ਕੇ। ਸਾਲਿਸ ਰਾਏ ਨੇ ਬੇਨਤੀ ਕੀਤੀ, ਸਤਿਗੁਰੂ ਮੇਰੀ ਹਵੇਲੀ ਵਿੱਚ ਚਰਨ ਪਾਏ। ਸਿੱਖ ਇਤਿਹਾਸਕਾਂ ਦਾ ਸਤਿਗੁਰੂ ਕਹਿਣ ਲੱਗੇ, ਤੇਰੀ ਹਵੇਲੀ ਵਿੱਚ ਅਸੀਂ ਆਵਾਂਗੇ। ਕਹਿਣ ਲੱਗਿਆ ਮਹਾਰਾਜ ਕੁਝ ਸਮਾਂ ਕੁਝ ਰਾਤਾਂ ਬਿਤਾਏ। ਮਹਾਰਾਜ ਤੁਰਟ ਕੇ ਕਹਿਣ ਲੱਗੇ ਸਾਲਸ ਰਾਏ, ਕੁਝ ਦਿਨ ਕੁਝ ਰਾਤਾਂ ਕੀ ਤੇਰੀ ਹਵੇਲੀ ਚ ਅਸੀਂ ਕਈ ਸਾਲ ਬਿਤਾਵਾਂਗੇ। ਤੇਰੀ ਹਵੇਲੀ ਚ ਸਾਡੇ ਦਸਵੀਂ ਜਾਮੇ ਨੇ ਅਵਤਾਰ ਧਾਰਨਾ। ਇੱਕ ਸ਼ਬਦ ਰੂਪ ਹੋ ਕੇ ਤੇਰੀ ਹਵੇਲੀ ਚ ਅਸੀਂ ਸਦਾ ਪ੍ਰਕਾਸ਼ ਬਣਾਂਗੇ, ਪ੍ਰਕਾਸ਼ ਮਨ ਹੋ ਕਰਕੇ ਤੇਰੀ ਹਵੇਲੀ ਦੇ ਵਿੱਚ ਦੇਵਾਂਗੇ। ਅੱਜ ਜਿਹੜੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਨੀਆਂ ਸੰਗਤ ਜੀ, ਇਹ ਸਾਲਸ ਰਾਏ ਗਹਿਰੀ ਦੀ ਹਵੇਲੀ ਹੋਇਆ ਕਰਦੀ ਸੀ, ਜਿਸ ਵੇਲੇ ਨਾਮੇ ਪਾਤਸ਼ਾਹ ਸਤਿਗੁਰੂ ਮਹਾਰਾਜ ਜਗਤ ਜੀਵਾਂ ਦੇ ਭਲੇ ਹੇਤ ਥਾਂ ਪਰ ਥਾਂ ਚਰਨ ਪਾਉਂਦੇ ਹੋਏ ਤ੍ਰਿਵੇਣੀ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਿੱਤਰ ਨਾਟਕ ਦੀ ਪਾਵਨ ਬਾਣੀ ਵਿੱਚ ਆਪਣੇ ਬਚਨ ਅੰਕਿਤ ਕੀਤੇ ਹੈ। ਅੱਜ ਮੈਂ ਆਪਣੀ ਕਥਾ ਦਿਖਾਵਾਂ, ਪਰ ਸਾਹਿਬ ਜੇ ਉਦਧ ਨਹੀਂ ਹੋਇਆ ਨੂੰ ਹੇ ਕੁੰਡ ਪਰਗਤ ਹੈ ਜਹਾਂ ਸਭ ਸਿੰਘ ਸੋਭਤ ਹੈ ਤਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਸ਼ਾਨੀਆਂ ਵੀ ਦੱਸੀਆਂ ਕਿ ਸਤਿਤ ਸਿੰਘ ਸੱਤ ਚੋਟੀਆਂ ਨੇ, ਵਿਚਕਾਰ ਹੀਣ ਬਰਫ ਦਾ ਕੁੰਡ ਹੈ। ਕਹਾਂ ਹਮ ਅਣਕ ਤਪੱਸਿਆ ਸਾਧੀ। ਉੱਥੇ ਮਹਾਰਾਜ ਕਹਿੰਦੇ ਅਸੀਂ ਬੜੀ ਤਪੱਸਿਆ, ਬੜੀ ਬੰਦਗੀ ਕੀਤੀ, ਬੜੀ ਘਾਲਣਾ ਘਾਲੀ। ਮਹਾਂਕਾਲ ਕਾਲ ਕਾ ਆਰਾਧੀ, ਆਰਾਧੀ ਸ਼ਬਦ ਉੱਥੇ ਇਸਤਰੀ ਲਿੰਗ ਨਹੀਂ ਹੈ। ਜਿਵੇਂ ਗਿਆਨ ਰੱਖਣ ਵਾਲੇ ਨੂੰ ਗਿਆਨੀ ਕਹਿੰਦੇ ਆ, ਅਧਾਰੀ ਲੱਗਣ ਨਾਲ ਇਸਤਰੀ ਲਿੰਗ ਨਹੀਂ ਬਣਦੇ। ਗਿਆਨੀ ਰਾਹ ਤੇ ਚੱਲਣ ਵਾਲੇ ਨੂੰ ਰਾਹੀ ਕਹਿੰਦੇ ਆ, ਇਸਤਰੀ ਲਿੰਗ ਨਹੀਂ ਬਣ ਗਿਆ। ਪੰਧ ਤੇ ਚੱਲਣ ਵਾਲੇ ਨੂੰ ਪੰਧੀ ਕਹਿੰਦੇ ਆ। ਜਿਵੇਂ ਰਾਹ ਚੱਲਣ ਵਾਲਾ ਰਾਹੀ ਔਰਤ ਨੂੰ ਬਣ ਜਾਂਦਾ, ਜਿਵੇਂ ਪੰਧੀ, ਜਿਵੇਂ ਗਿਆਨੀ, ਜਿਵੇਂ ਧਿਆਨ ਕਰਨ ਵਾਲਾ ਧਿਆਨੀ, ਆਰਾਧਨਾ ਕਰਨ ਵਾਲਾ ਇਹ ਆਰਾਧੀ। ਇਹ ਇਸਤਰੀ ਲਿੰਗ ਸ਼ਬਦ ਨਹੀਂ ਹੈ। ਕੀ ਹੈ ਇਹਦਾ ਅਰਥ? ਅਨਵੇ ਕਰਕੇ ਹੋਵੇਗਾ, ਮਹਾਂਕਾਲ ਕਾਲ ਕਾ ਆਰਾਧੀ। ਆਰਾਧੀ ਦਾ ਅਰਥ ਆਰਾਧਨਾ ਕਰਨ ਵਾਲਾ ਕਿਹਦੇ? ਕਾਲ ਕਾ, ਜਿਹੜਾ ਕਾਲ ਦਾ ਵੀ ਮਹਾਂਕਾਲ ਹੈ, ਕਾਲ ਦਾ ਵੀ ਨਾਸ਼ ਕਰਨ ਵਾਲਾ, ਮਹਾਂਕਾਲ ਅਕਾਲ ਪੁਰਖ ਵਾਹਿਗੁਰੂ, ਉਹਦੀ ਅਸੀਂ ਬਹੁਤ ਤਪੱਸਿਆ ਕੀਤੀ, ਬੰਦਗੀ ਕੀਤੀ ਪੂਰਵਲੇ ਜਨਮ ਵਿੱਚ। ਇੱਥੇ ਤਪਲਾ ਨਹੀਂ ਖਾਣਾ ਵੀ ਕਿਸੇ ਦੇਵੀ ਦੀ ਪੂਜਾ ਕੀਤੀ ਨਹੀਂ, ਅਕਾਲ ਦੀ ਪੂਜਾ ਕੀਤੀ, ਪੂਜਾ ਅਕਾਲ ਦੀ। ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਇਹ ਹੁਕਮ ਹੈ ਸਾਨੂੰ ਵੀ। ਤੇ ਫਿਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ, ਮਿਰਤਕ ਪੂਰਬ ਕੇਸ ਪਿਆਨਾ। ਪੂਰਬ ਵੱਲ ਜਦੋਂ ਸਤਿਗੁਰੂ ਗਏ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਭਾਂਤ ਭਾਂਤ ਤੇ ਤੀਰਥ ਨਹਾਉਣਾ। ਸਤਿਗੁਰੂ ਜੀ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਦੇ ਚਰਨ ਪਾਏ। ਤੀਰਥ ਉਦਮ ਸਤਿਗੁਰੂ ਕੀ ਆ, ਸਭ ਲੋਕ ਉਧਰਨ ਅਰਥਾ, ਲੋਕਾਂ ਦੇ ਭਲੇ ਹੇਤ। ਕਿਉਂਕਿ ਜਿੱਥੇ ਬਹੁਤਾ ਇਕੱਠ ਹੁੰਦਾ ਸੀ ਸਤਿਗੁਰੂ, ਉੱਥੇ ਜਾ ਕੇ ਫਿਰ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਉਂਦੇ। ਤੀਰਥਾਂ ਦੇ ਸਿੱਧੇ ਸਿੱਧ ਲੋਕਾਂ ਦਾ ਇਕੱਠ ਮਿਲ ਜਾਂਦਾ। ਭਾਂਤ ਭਾਂਤ ਤੇ ਤੀਰਥ ਨਹਾਉਣਾ। ਸਤਿਗੁਰੂ ਮਹਾਰਾਜ ਜਗਲੀ ਜਾਤ ਤ੍ਰਿਵੇਣੀ ਭਏ। ਜਦੋਂ ਤ੍ਰਿਵੇਣੀ ਤੇ ਗਏ ਆ, ਇਲਾਹਾਬਾਦ ਪ੍ਰਾਗਰਾਜ ਵੀ ਨਾਮ ਹੈ, ਜਿੱਥੇ ਤਿੰਨ ਨਦੀਆਂ ਦਾ ਸੰਗਮ ਮੰਨਿਆ, ਗੰਗਾ ਜਮਨਾ ਤੇ ਸਰਸਵਤੀ ਨੂੰ ਗੁਪਤ ਰੂਪ ਉੱਥੇ ਪ੍ਰਗਟ ਮੰਨਦੇ ਆ। ਇਹ ਤਿੰਨਾਂ ਦਾ ਜਿੱਥੇ ਸੰਗਮ ਆ ਉਹ ਤ੍ਰਿਵੇਣੀ ਕਹਿੰਦੇ ਆ। ਜਗਲੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਜਨ ਕਰਤ ਲਿਖਾਏ। ਇਤਿਹਾਸਕਾਰ ਲਿਖਦੇ ਵਿਦਵਾਨ ਕਹਿੰਦੇ ਮਾਤ ਨਾਨਕੀ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਾਦੀ ਮਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ, ਜਿਹਨਾਂ ਨੂੰ ਕਿਤੇ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਨਾਨਕੇ ਆ ਸਾਡੀ ਕਰਤਾਰ ਕਿਰਪਾਨ, ਸਾਡੇ ਪੇਪਰੇ ਦੀ ਲਵੀ ਪਹਿਲੀ ਵਾਰ। ਕਰਕੇ ਦਿੱਤਾ ਸੀ ਕਿ ਪੁੱਤਰ ਆਵੇਗਾ। ਉਹ ਮਾਤ ਨਾਨਕੇ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਹਿੰਦੇ, ਪੁੱਤਰ ਤੁਹਾਡੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਚਨ ਵਿਅਰਥ ਨਹੀਂ ਜਾਂਦਾ। ਮੈਨੂੰ ਭਰੋਸਾ ਤੁਹਾਡੇ ਘਰ ਪੁੱਤਰ ਹੋਵੇਗਾ, ਪਰ ਮੈਂ ਚਾਹੁੰਦੀ ਹਾਂ ਮੈਂ ਬੁੱਧੜੀ ਦੀਆਂ ਅੱਖਾਂ ਦੇ ਸਾਹਮਣੇ ਸਾਹਮਣੇ ਮੈਂ ਆਪਣੇ ਪੋਤਰੇ ਨੂੰ ਖੜਾ ਦਾ। ਮੈਂ ਚਾਹੁੰਦੀ ਹਾਂ ਤੁਹਾਡੇ ਘਰ ਔਲਾਦ ਪੁੱਤਰ ਹੋਵੇ ਤਾਂ ਮੈਂ ਆਪਣੀ ਵੇਦ ਵਿੱਚ ਖਿਡਾਵਾਂ। ਤੁਹਾਡੀ ਸ਼ਾਦੀ ਨੂੰ ਵੀ 32-33 ਸਾਲ ਹੋ ਗਏ ਨੇ ਪੁੱਤਰ, ਹੁਣ ਕਿਰਪਾ ਕਰੋ ਜਿੱਥੇ ਦੂਸਰਿਆਂ ਦੀਆਂ ਝੋਲੀਆਂ ਭਰਦੀਆਂ ਹਾਂ ਤੇ ਹੁਣ ਤੁਸੀਂ ਕਿਰਪਾ ਕਰਕੇ ਆਪਣੇ ਘਰ ਵੀ ਪੁੱਤਰ ਦੀ ਦਾਤ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਉਸ ਵੇਲੇ ਮਾਤਾ ਜੀ ਨੂੰ ਹੁਕਮ ਕਰਕੇ ਇਤਿਹਾਸ ਕਹਿੰਦਾ ਵੀ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ। ਜਦ ਵੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਜਨ ਕਰਕ ਬਿਤਾਏ, ਤੇ ਸਤਿਗੁਰੂ ਮਹਾਰਾਜ ਨੇ ਕੀ ਕਿਹਾ, ਤਹੀ ਪ੍ਰਕਾਸ਼ ਹਮਾਰਾ ਭਏ। ਉੱਥੇ ਪ੍ਰਾਗਰਾਜ ਦੀ ਧਰਤੀ ਤੇ ਸਤਿਗੁਰ ਸਾਚਾ ਦੀਆ ਭੇ ਤੇਰ ਜੀਵਨ ਉਪਜਿਆ ਸੰਯੋਗ, ਉਦਰਾ ਮਾਹੇ ਆਏ ਕੀਆ ਨਿਵਾਸ, ਮਾਤਾ ਕਾ ਮਨ ਬਹੁਤ ਵਿਗਾਸ। ਮਾਤਾ ਦੀ ਉਦਰ ਦੀ ਸਤਿਗੁਰੂ ਜੀ ਕਹਿੰਦੇ ਉਸੇ ਧਰਤੀ ਤੇ ਸਾਡਾ ਨਿਵਾਸ ਹੋ ਗਿਆ, ਪਰ ਜਿਹੜਾ ਜਾਣਾ ਵਾ ਪ੍ਰਕਾਸ਼ ਹੈ ਕਿੱਥੇ ਹੋਇਆ, ਪਟਨਾ ਸ਼ਹਿਰ ਵਿਖੇ ਭਾਵ ਲਓ। ਭਾਵ ਅਰਥ ਪ੍ਰਕਾਸ਼, ਗੁਰੂ ਜੰਮਦਾ ਨਹੀਂ ਹੈ, ਜਿਹੜਾ ਜੰਮਦਾ ਮਰਦਾ ਹੈ, ਗੁਰੂ ਪ੍ਰਕਾਸ਼ ਧਾਰਦਾ, ਪ੍ਰਕਾਸ਼ ਕਦੇ ਮਰਦਾ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਪਟਨਾ ਸ਼ਹਿਰ ਵਿਖੇ ਭਾਵ ਲਏ, ਉੱਥੇ ਅਵਤਾਰ ਧਾਰਨ ਕੀਤਾ, ਜੰਮਿਆ ਪੂਜ ਭਗਤ ਗੋਬਿੰਦ ਕਾ ਪ੍ਰਗਟਿਆ ਸਮ ਲਿਖਿਆ ਤੁਰਕਾ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਸਾਮ ਵੱਲ ਗਏ ਹੈ ਪਰਉਪਕਾਰ ਦੇ ਹਿੱਤ, ਭਲੇ ਜਗਤ ਜੀਆਂ ਨੂੰ ਤਾਰਨ ਦੇ ਲਈ ਸਤਿਗੁਰੂ ਜਾ ਰਹੇ ਹੈ, ਤਾਂ ਪਟਨੀ ਦੀ ਧਰਤੀ ਤੇ ਸਾਲ ਸਰਾਏ ਗਹਿਰੂ ਦੀ ਹਵੇਲੀ ਵਿੱਚ ਜਿੱਥੇ ਗੁਰੂ ਨਾਨਕ ਦੀ ਸਿੱਖੀ ਪਹਿਲਾਂ ਹੀ ਹੈ, ਸਤਿਗੁਰੂ ਦੇ ਆਗਮਨ ਤੇ ਸੰਗਤਾਂ ਨੇ ਬੜਾ ਸਵਾਗਤ ਕੀਤਾ ਹੈ। ਤੇ ਸਤਿਗੁਰੂ ਮਹਾਰਾਜ ਕੋਈ ਦਿਨ ਰੁਕੇ ਹੈ, ਭਾਈ ਦਇਆਲ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਰਬਾਰਾ ਜੀ, ਹੋਰ ਵੀ ਕਈ ਗੁਰਸਿੱਖਾਂ ਦੇ ਨਾਮ ਸਤਿਗੁਰੂ ਦੇ ਹੁਕਮਨਾਮਿਆਂ ਵਿੱਚ ਮਿਲਦੇ ਆ ਤੇ ਸਤਿਗੁਰੂ ਜੀ ਨੇ ਉੱਥੇ ਛੱਡੇ ਆ। ਉੱਥੇ ਵਿਸ਼ੇਸ਼ ਤੌਰ ਤੇ ਨਾਥ ਗੁਜਰੀ ਜੀ ਦੇ ਭਰਾਤਾ ਜੀ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਨੇ, ਮਾਤ ਨਾਨਕੀ ਜੀ, ਮਾਤ ਗੁਜਰੀ ਜੀ, ਸਤਿਗੁਰੂ ਜੀ ਸਾਰਿਆਂ ਨੂੰ ਪਰਿਵਾਰ ਨੂੰ ਇੱਥੇ ਛੱਡ ਕਰਕੇ ਆਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰ ਹਿੱਤ ਅੱਗੇ ਚੱਲੇ ਆ। ਦੇਖੋ ਜਿਸ ਮਨੁੱਖ ਦੇ ਤਕਰੀਬਨ 42 ਸਾਲ ਦੀ ਉਮਰ ਦੇ ਵਿੱਚ, ਵਾਹਿਗੁਰੂ 46 ਸਾਲ ਦੀ ਉਮਰ ਦੇ ਨੇੜੇ 32-33 ਸਾਲ ਸ਼ਾਦੀ ਤੋਂ ਬਾਅਦ ਵਿੱਚ ਕੋਈ ਔਲਾਦ ਘਰ ਵਿੱਚ ਆਉਣੀ ਹੋਵੇ ਤੇ ਆਪ ਸਤਿਗੁਰੂ ਹੋਣ ਨਾ ਕਿੱਡੇ ਪਰਉਪਕਾਰੀ ਨੂੰ ਤਿਲਕ ਜਮੀ ਦੇ ਰਾਖੇ ਸਤਿਗੁਰੂ। ਸਤਿਗੁਰੂ ਹੁਕਮਨਾਮੇ ਭੇਜਦੇ ਆ ਤੇ ਮਾਤਾ ਜੀ ਦੀ ਸੇਵਾ ਵਿੱਚ ਮਾਮਾ ਕਿਰਪਾਲ ਚੰਦ ਜੀ, ਭਾਈ ਦਰਬਾਰੀ ਜੀ, ਹੋਰ ਗੁਰਸਿੱਖ ਸੇਵਾ ਕਰਦੇ ਆ। ਹੁਣ ਉਹ ਸਮਾਂ ਆਇਆ ਜਿਸ ਦਿਨ ਸਤਿਗੁਰੂ ਜੀ ਨੇ ਅਵਤਾਰ ਧਾਰਨਾ ਕਹਿੰਦੇ, ਜਿੱਥੇ ਮਾਤ ਜੀ ਦਾ ਆਸਣ ਹੈ ਉੱਥੇ ਅਸ਼ਟਮੁਖੀ ਦੀਵਾ ਬਲ ਰਹੇ ਆ, ਜਿਹਨੀਆਂ ਬੱਲਣ ਪੀਂਦਾ ਤਾਂ ਲਾਉਂਦੇ ਹਾਂ। ਉਦੋਂ ਇਹ ਸਾਧਨ ਬਿਜਲੀ ਦੇ ਨਹੀਂ ਸਨ, ਉਸ ਵੇਲੇ ਦੀਵੇ ਸੀ। ਜਿਹੜੇ ਵੱਡੇ ਘਰਾਣੇ ਹੁੰਦੇ ਉਹਨਾਂ ਨੇ ਕਈ ਬੱਤੀਆਂ ਵਾਲਾ ਦੀਵਾ ਜਗਦਾ, ਅਸ਼ਟਮੁਖੀ ਵਾਲਾ ਦੀਵਾ ਮਾਤ ਜੀ ਦੇ ਕਮਰੇ ਵਿੱਚ ਜਗ ਰਿਹਾ। ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧਾਕੇ ਦੀ ਧਰਤੀ ਤੇ ਨੇ, ਅੰਮ੍ਰਿਤ ਵੇਲੇ ਇੱਧਰ ਸਤਿਗੁਰੂ ਦਾ ਪ੍ਰਕਾਸ਼ ਆਉਣਾ ਹੈ। ਅੰਮ੍ਰਿਤ ਵੇਲੇ ਤੋਂ ਪਹਿਲਾਂ ਵਾਲੀ ਸਾਰੀ ਰਾਤ ਸਤਿਗੁਰੂ ਅੱਜ ਲੰਮੇ ਨਹੀਂ ਪਏ ਆ, ਸੁਣ ਕੇ ਬਰਾਜੇ ਨੇ, ਸਿੱਖ ਵੇਖ ਕੇ ਹੈਰਾਨ ਨੇ, ਸਤਿਗੁਰੂ ਸਾਰੀ ਰਾਤ ਸਮਾਧੀ ਵਿੱਚ ਰਹੇ ਹੈ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਆਸਾ ਪਿਵਾਰ ਦਾ ਕੀਰਤਨ ਆਰੰਭ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੌਂਕੜਾ ਲਾ ਕੇ ਸੰਗਤ ਵਿੱਚ ਸਜੇ ਹੈ। ਇੱਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉੱਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਰਕਾਰ ਮੁਸਕਰਾਉਂਦੇ ਹੈ। ਸਿੱਖ ਪੁੱਛਦੇ ਆ, ਮਹਾਰਾਜ ਆਪ ਸਾਰੀ ਰਾਤ ਵਿਰਾਜੇ ਨਹੀਂ, ਆਪ ਸਾਰੀ ਰਾਤ ਸਮਾਧੀ ਚ ਰਹੇ ਹੋ, ਹੁਣ ਆਪ ਜੀ ਅੰਮ੍ਰਿਤ ਵੇਲੇ ਬੜੇ ਮੁਸਕਰਾਏ ਹੋ, ਮਹਾਰਾਜ ਕੀ ਕਾਰਨ ਹੈ? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਜਲਮ ਰਾਜ ਦੀ ਜੜ ਪੁੱਟਣ ਵਾਲਾ ਗੁਰੂ ਨਾਨਕ ਦਾ ਦਸਵਾਂ ਜਾਮਾ ਪੱਟਣੇ ਦੀ ਧਰਤੀ ਸਾਡੇ ਘਰ ਪ੍ਰਗਟ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ, ਧੰਨ ਮਾਤ ਗੋਦਰੀ ਜੀ ਦੀ ਕੁੱਖੋਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਹੀ ਪ੍ਰਕਾਸ਼ ਹਮਾਰਾ ਭਏ ਪਟਨਾ ਸ਼ਹਿਰ ਵਿਖਾ ਭਾਵੇ ਲਓ। ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ, ਜਿਸ ਵੇਲੇ ਸਤਿਗੁਰੂ ਦਾ ਪ੍ਰਕਾਸ਼ ਹੋਇਆ, ਐਸਾ ਪ੍ਰਕਾਸ਼ ਹੋਇਆ ਉਸ ਜਗ੍ਹਾ ਕਹਿੰਦੇ ਜਿਵੇਂ ਕਰੋੜਾਂ ਸੂਰਜਾਂ ਨੂੰ ਰੋਸ਼ਨੀ ਦੇਣ ਵਾਲਾ ਸੂਰਜ, ਨਵੋਂ ਸੂਰਜ ਸੂਰਜ ਸਤਿਗੁਰੂ ਪ੍ਰਗਟ ਹੋਏ। ਇਸ ਵੇਲੇ ਅਸ਼ਟਮੁਖੀ ਦੀਵੇ ਦੀ ਜਿਹੜੀ ਜੋਤ ਸੀ, ਜਿਵੇਂ ਸੂਰਜ ਸਾਹਮਣੇ ਦੀਵੇ ਦੀ ਜੋਤ ਫੁੱਕੀ ਲੈ ਜਾਂਦੀ ਹੈ, ਕਿਉਂ ਧੰਨ ਬਾਲ ਗੋਬਿੰਦ ਰਾਏ ਸਤਿਗੁਰੂ ਦੇ ਪ੍ਰਕਾਸ਼ ਸਮੇਂ ਜੋਤ ਫੁੱਕੀ ਪੈ ਗਈ ਹੈ ਦੀਵੇ ਦੀ। ਇੱਧਰ ਪਟਨੇ ਦੀ ਧਰਤੀ ਤੇ ਸਤਿਗੁਰੂ ਦਾ ਅਵਤਾਰ ਹੁੰਦਾ ਹੈ। ਇੱਧਰ ਤੁਹਾਡੇ ਵੀ ਕੋਲ ਨਗਰ ਸਿਆਣੇ ਦਾ ਰਹਿਣ ਵਾਲਾ ਪੀਰ ਭੇਖਣ ਸਾਹਿਬ ਜੀ ਦਾ ਮੁਸਲਿਮ ਧਰਮ ਦੇ ਵਿੱਚ ਬੜਾ ਵੱਡਾ ਨਾਂ ਸੀ, ਬੜਾ ਵੱਡਾ ਮਰਾਕਦਾ ਸੀ, ਇਹਦਾ ਵੱਡਾ ਪੀਰ ਮੰਨਿਆ ਪ੍ਰਮੰਨਿਆ ਕਿ ਇੱਕ ਵਾਰ ਫਾਂਸੀ ਦੇ ਕੈਦੀ ਨੂੰ ਲੈ ਕੇ ਜਾ ਰਹੇ ਨੇ ਕੈਦੀ ਨੂੰ, ਤੇ ਜਿਸ ਵੇਲੇ ਕਹਿੰਦੇ ਅੱਗੋਂ ਪੀਰ ਜੀ ਦੀ ਨਿਗਾਹ ਪੈ ਗਈ, ਉਸ ਵੇਲੇ ਸੂਬੇ ਸਰਹੰਦ ਨੇ ਕਹਿੰਦੇ ਕਹਿ ਦਿੱਤਾ ਸੀ ਕਿ ਪੀਰ ਜੀ ਦੀ ਮੇਹਰ ਦੀ ਨਿਗਾਹ ਪੈ ਗਈ, ਇਹਨਾਂ ਨੂੰ ਉਹਨੇ ਬਖਸ਼ ਦਿੱਤਾ ਤੇ ਮੈਂ ਕੌਣ ਹਾਂ। ਮੁਸਲਿਮ ਧਰਮ ਦੇ ਵਿੱਚ ਏਡਾ ਵੱਡਾ ਮਰਾਕਦਾ ਸੀ ਪੀਰ ਭੇਖਣ ਸਾਹਿਬ ਜੀ ਦਾ। ਜਿਸ ਵੇਲੇ ਸਤਿਗੁਰੂ ਦਾ ਪਟਨੇ ਦੀ ਧਰਤੀ ਤੇ ਪੂਰਬ ਵੱਲ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ, ਪੀਰ ਭੇਖਣ ਸਾਹਿਬ ਅੰਮ੍ਰਿਤ ਵੇਲੇ ਨਵਾਜ ਅਦਾ ਕਰਨ ਲਈ ਉੱਠੇ ਹੈ, ਮਰੀਦਾਂ ਸਮੇਤ ਨਵਾਜ ਅਦਾ ਕਰਨ ਲੱਗੇ। ਅੱਗੇ ਰੋਜ਼ ਪੱਛੋਂ ਵੱਲ ਮੁੱਖ ਕਰਦੇ ਅੱਲਾ ਦੇ ਘਰ ਕਾਬੇ ਨੂੰ ਮੰਨ ਕੇ, ਪਰ ਅੱਜ ਪੂਰਬ ਵੱਲ ਮੁੱਖ ਕਰਕੇ ਨਵਾਜ ਅਦਾ ਕੀਤੀ ਹੈ। ਮਰੀਦਾਂ ਨੇ ਪੁੱਛਿਆ, ਪੀਰ ਜੀ ਅੱਗੇ ਰੋਜ਼ ਤੁਸੀਂ ਅੱਲਾ ਦਾ ਘਰ ਪੱਛੋਂ ਵੱਲ ਮੁੱਖ ਕਰਕੇ ਮੱਤੇ ਵੱਲ ਮੁੱਖ ਕਰਕੇ ਨਵਾਜ ਅਦਾ ਕਰਦੇ ਹੋ, ਅੱਜ ਪੂਰਬ ਵੱਲ ਮੁੱਖ ਕਿਉਂ ਕੀਤਾ? ਸਾਰਾ ਤੋਂ ਉਲਟ ਕੰਮ ਕਿਉਂ ਕੀਤਾ? ਇਸ ਵੇਲੇ ਧੰਨ ਪੀਰ ਭੇਖਣ ਸਾਹਿਬ ਕਹਿਣ ਲੱਗੇ ਕਿ ਠੀਕ ਹੈ, ਪੱਛੋਂ ਵੱਲ ਅੱਲਾ ਦਾ ਘਰ ਹੈ, ਪਰ ਪੱਛੋਂ ਚ ਜਿਸ ਅੱਲਾ ਦਾ ਘਰ ਹੈ, ਅੱਲਾ ਦਾ ਨੂਰ ਪੂਰਬ ਵੱਲ ਪ੍ਰਗਟ ਹੋ ਗਿਆ। ਹੁਣ ਮੈਂ ਅੱਲਾ ਨੂੰ ਨਮਸਕਾਰ ਕਰਾਂ ਕਿ ਉਹਦੇ ਘਰ ਨੂੰ ਨਮਸਕਾਰ ਕਰਾਂ? ਪੱਛੋਂ ਵੱਲ ਉਹਦਾ ਘਰ ਹੈ, ਪਰ ਜਿਹਦਾ ਪੱਛੋਂ ਵੱਲ ਘਰ ਹੈ ਉਹ ਪੂਰਬ ਵੱਲ ਅਵਤਾਰ ਧਾਰਿਆ, ਪ੍ਰਗਟ ਹੋਇਆ, ਉਹਦਾ ਪ੍ਰਕਾਸ਼ ਉਹਦੇ ਨੂਰ ਦੇ ਮੈਨੂੰ ਦਰਸ਼ਨ ਹੋਏ ਹੈ। ਮੈਂ ਮਰੀਦਾਂ ਨੇ ਕਿਹਾ, ਪੀਰ ਜੀ ਸਾਨੂੰ ਵੀ ਦਰਸ਼ਨ ਕਰਾਓ। ਸੰਕੜੇ ਕੋਹਾਂ ਤੋਂ ਚੱਲ ਕੇ ਪੀਰ ਭੇਖਣ ਸਾਹਿਬ ਦਰਸ਼ਨਾਂ ਨੂੰ ਗਿਆ, ਦਰਸ਼ਨਾਂ ਨੂੰ ਗਿਆ। ਉਸ ਵੇਲੇ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਵਾਸਤੇ ਜਦੋਂ ਬੂਹੇ ਤੇ ਜਾ ਕੇ ਅਲਖ ਲਗਾਈ ਹੈ, ਤਾਂ ਮਾਮਾ ਕਿਰਪਾਲ ਚੰਦ ਜੀ ਨੇ ਉਸ ਵੇਲੇ ਸਮਾਂ ਔਰੰਗਜ਼ੇਬ ਦਾ ਬੜਾ ਭਿਆਨਕ ਜਾਣ ਕੇ, ਜ਼ਾਲਮ ਸਰਕਾਰ ਜਾਣ ਕੇ, ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਨੇ ਵੇਖਿਆ ਵੀ ਇਹ ਮੁਸਲਿਮ ਹੈ, ਪਤਾ ਨੀ ਕਿਸ ਮੰਤਵ ਲਈ ਆਇਆ, ਦਰਸ਼ਨਾਂ ਤੋਂ ਮਨਾ ਕਰ ਦਿੱਤਾ ਹੈ। ਇਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਨਹੀਂ ਹਨ, ਜਦੋਂ ਇਹ ਆਉਣਗੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਦੇਵਾਂਗੇ, ਤੁਸੀਂ ਬੈਠੋ, ਤੁਹਾਨੂੰ ਛਕਣ ਲਈ ਭੋਜਨ ਟਿਕਾਣਾ ਤੁਹਾਨੂੰ ਦਸਤਰ ਸਭ ਕੁਝ ਪ੍ਰਾਪਤ ਹੋ ਜਾਵੇਗਾ, ਪਰ ਤੁਹਾਨੂੰ ਦਰਸ਼ਨ ਨਹੀਂ। ਮਾਇਆ ਚਾਹੀਦੀ ਹੈ, ਮਾਇਆ ਲੈ ਲਓ, ਦਸਤਰ ਚਾਹੀਦੇ ਦਸਤਰ ਲੈ ਲਓ, ਭੋਜਨ ਚਾਹੀਦੇ ਭੋਜਨ ਲੈ ਲਓ। ਪਰ ਪੀਰ ਜੀ ਕਹਿਣ ਲੱਗੇ, ਮੈਨੂੰ ਨਾ ਭੋਜਨ ਚਾਹੀਦਾ, ਨਾ ਦਸਤਰ ਚਾਹੀਦੇ, ਨਾ ਮਾਇਆ ਚਾਹੀਦੀ ਹੈ, ਮੈਨੂੰ ਬਾਲ ਗੁਰੂ ਕਰਾਏ ਖੁਦਾ ਦੇ ਮੀਰ ਦੇ ਮੈਨੂੰ ਦਰਸ਼ਨ ਕਰਾ ਦਿਓ। ਕਿੱਡੇ ਭਾਗਾਂ ਦਾ ਧੰਨ ਸਤਿਗੁਰੂ ਵਾਹਿਗੁਰੂ ਰਾਏ ਜੀ ਨੇ ਭਾਵਨਾ ਜਾਣੀ ਹੈ, ਮਨ ਪ੍ਰੇਰ ਦਿੱਤੀ ਹੈ ਸਾਰਿਆਂ ਦੇ, ਜਿਸ ਵੇਲੇ ਦਰਸ਼ਨ ਕਰਾਉਣ ਲਈ ਰਾਜੀ ਹੋਏ ਆ, ਪੀਰ ਜੀ ਪਹਿਲਾਂ ਮਰੀਦਾਂ ਸਮੇਤ ਆਏ ਹੈ। ਅੱਜ ਜਿੱਥੇ ਆਪਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲੱਖਾਂ ਸੰਗਤਾਂ ਦਰਸ਼ਨ ਕਰਦੀਆਂ, ਉੱਥੇ ਪੀਰ ਢੀਕਣ ਸਾਹਿਬ ਨੇ ਮਰੀਦਾਂ ਸਮੇਤ ਦਰਸ਼ਨ ਕੀਤੇ। ਦਰਸ਼ਨ ਬੜੇ ਅਲੌਕਿਕ ਇਤਿਹਾਸ ਦਾ ਪ੍ਰਸੰਗ ਹੈ ਕਿ ਪੀਰ ਜੀ ਦੋ ਕੁੜੀਆਂ ਲੈ ਕੇ ਗਏ ਹੈ, ਦੋ ਕੁੜੀਆਂ ਨੇ ਇੱਕ ਮਠਿਆਈ ਪਾਈ ਹੈ। ਮਨ ਚ ਸਵਾਲ ਸੀ ਕਿ ਜਲ ਮਹਾਰਾਜ ਦੇ ਗੜ ਪੁੱਟਣ ਆਏ ਹੈ, ਕਿਉਂਕਿ ਕਲਯੁਗ ਧਰਤੀ ਪਾ ਜੀ ਦਾ ਆਪਣਾ ਵਚਨ ਹੈ, ਯਾਹੂ ਕਾਜ ਧਰਾ ਹਨ ਮਨਮਨ ਸੰਭ ਲਿਓ ਸਾਧੂ ਸਨ ਮਨਮਨ, ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੇਰੇ ਉਪਾਰਨ। ਦੁਸ਼ਟਾਂ ਦੀ ਜੜ ਪੁੱਟਣ ਆਏ ਹੈ, ਧਰਮ ਚਲਾਉਣ ਵਾਸਤੇ ਆਈ ਹਾਂ, ਜਿਹਨਾਂ ਸਾਧੂਆਂ ਨੂੰ ਸੰਤਾਂ ਨੂੰ ਔਰੰਗਜ਼ੇਬ ਕਸ਼ਟ ਦੇ ਰਿਹਾ ਉਹਨਾਂ ਨੂੰ ਉਦਾਹਰਣ ਆਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਦਾ ਕਾਰਨ ਜਾਣਦਾ ਭੇਖਣ ਸਾਹਿਬ, ਕਮਾਈ ਵਾਲਾ ਬੰਦਗੀ ਵਾਲਾ ਅੰਤਰਗਾਮੀ ਹੈ, ਪਹਿਲਾਂ ਤਾਂ ਇੱਡੀ ਦੂਰੋਂ ਜਾਣ ਲਿਆ ਕਿ ਸਤਿਗੁਰੂ ਦਾ ਅਵਤਾਰ ਹੋਇਆ, ਮਨ ਵਿੱਚ ਸ਼ੰਕਾ ਹੈ ਕਿ ਜਿਸ ਕੌਮ ਵਿੱਚੋਂ ਜਨਮ ਹੋ ਰਿਹਾ ਮੈਂ ਵੀ ਉਸੇ ਕੌਮ ਵਿੱਚੋਂ ਆਉਂਗੀ, ਮੇਰਾ ਕੀ ਬਣੇਗਾ, ਕੌਮ ਦਾ ਕੀ ਬਣੇਗਾ। ਜਿਸ ਵੇਲੇ ਸਤਿਗੁਰਾਂ ਨੇ ਚਰਨਾਂ ਨੂੰ ਦਸਤ ਦੇਖੀ ਲਈ ਹੈ, ਨਮਸਕਾਰ ਕੀਤੀ ਹੈ, ਸੀਸ ਝੁਕਾਇਆ, ਇਸ ਵੇਲੇ ਦੋਵੇਂ ਕੁੜੀਆਂ ਅੱਗੇ ਕਰ ਦਿੱਤੀਆਂ, ਮੇਰੇ ਅੰਤਰ ਜਾਮੀ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਕੇ ਬਾਲ ਗੋਬਿੰਦ ਰਾਏ ਜੀ ਨੇ ਆਪਣੇ ਬਾਲ ਸਰੂਪ ਦੇ ਦੋਵੇਂ ਕਲ ਕਮਲ, ਦੋਵੇਂ ਹਸਤ ਕਮਲ, ਦੋਵੇਂ ਹੱਥ ਕੁੱਡੀਆਂ ਤੇ ਰੱਖ ਦਿੱਤੇ ਹੈ। ਭਾਵ ਸੀ ਕਿ ਅਸੀਂ ਦੋਵਾਂ ਦੇ ਸਿਰ ਤੇ ਹੱਥ ਰੱਖਾਂਗੇ, ਹਿੰਦੂਆਂ ਦੇ ਵੀ ਤੇ ਮੁਸਲਮਾਨ ਦੇ ਵੀ। ਇੱਥੇ ਕਈ ਵਿਦਵਾਨ ਕਹਿੰਦੇ ਆ ਕਿ ਪੀਰ ਜੀ ਦੋ ਕੁੜੀਆਂ ਦੇ ਵਿੱਚ ਇੱਕ ਚ ਜਲ ਪਾ ਕੇ ਲੈ ਕੇ ਗਏ ਆ, ਇੱਕ ਚ ਦੁੱਧ ਪਾ ਕੇ ਲੈ ਕੇ ਗਏ ਆ। ਸਤਿਗੁਰੂ ਜੀ ਨੇ ਦੋਵਾਂ ਨੂੰ ਠੇਡਾ ਮਾਰ ਕੇ ਰੋੜ ਦਿੱਤਾ ਹੈ। ਜਲ ਦਾ ਭਾਵ ਸੀ ਜਿਵੇਂ ਜਲ ਸਰਾਂ ਵਿੱਚ ਰਹਿ ਕੇ ਬੰਦਸ਼ ਵਿੱਚ ਰਹਿ ਕੇ ਕਾਰਜ ਸਵਾਰਦਾ ਹੈ, ਇਹ ਵੀ ਮੁਸਲਿਮ ਸਰਾਂ ਨੂੰ ਮੰਨਦੇ ਹੈ, ਬੰਦਸ਼ ਨੂੰ ਮੰਨਦੇ ਹੈ। ਹਿੰਦੂ ਚਿੱਟੇ ਕਰਮ ਕਾਂਡ ਨੂੰ ਮੰਨਦਾ ਹੈ, ਦੁੱਧ ਪ੍ਰਤੀਕ ਸੀ ਹਿੰਦੂ ਦਾ ਤੇ ਜਲ ਪ੍ਰਤੀਕ ਸੀ ਮੁਸਲਿਮ ਦਾ। ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ ਜਨਮ ਜਿਹੜੇ ਰੂਪ ਧਰਮ ਵਿੱਚ ਵੀ ਹੋਵੇਗਾ ਜਨਮ ਦਾ ਸੰਨਾਸ ਕਰਾਂਗੇ। ਦੋਵਾਂ ਦੇ ਸਿਰ ਤੇ ਹੱਥ ਰੱਖ ਕੇ ਕਹਿ ਪ੍ਰਤੀਕ ਦੇਵੇ ਤੱਕ ਦੋਵਾਂ ਦੀ ਪਾਲਣਾ ਕਰਾਂਗੇ, ਦੋਵਾਂ ਨੂੰ ਰੱਖਾਂਗੇ। ਮੁਸਲਿਮ ਪੀਰ ਨੂੰ ਸਤਿਗੁਰੂ ਵਿੱਚੋਂ ਮੱਕੇ ਵਾਲਾ ਖੁਦਾ ਦਿਸਦਾ ਹੈ ਕਿ ਉੱਥੇ ਗੰਗਾ ਕਿਨਾਰੇ ਧਿਆਨ ਧਰਮ ਵਾਲਾ ਸ੍ਰੀ ਰਾਮ ਚੰਦਰ ਜੀ ਦਾ ਧਿਆਨੀ ਪੰਡਿਤ ਸੁਰਦੱਤ, ਉਸ ਨੂੰ ਮੇਰੇ ਬਾਲਾ ਪ੍ਰੀਤਮ ਦੇ ਵਿੱਚੋਂ ਆਪਣਾ ਭਗਵਾਨ ਸ੍ਰੀ ਰਾਮ ਚੰਦਰ ਦਿਖਾਈ ਦਿੰਦਾ ਹੈ। ਬਾਲਾ ਪ੍ਰੀਤਮ ਪੱਕੜੀ ਦੀ ਗਲੀਆਂ ਦੇ ਵਿੱਚ ਭਾਗ ਲਾ ਰਹੇ ਹੈ, ਚੋਰ ਵਰਤਾ ਰਹੇ ਹੈ, ਬੜੇ ਕੌਤਕ ਵਰਤਾਏ ਆ ਸਤਿਗੁਰੂ ਜੀ ਨੇ ਪਟਨੇ ਦੀ ਧਰਤੀ ਤੇ। ਸੰਖੇਪ ਸਮਾਂ ਦਾ ਦੇਣ ਦੇ ਕਰਾਂ ਕਿ ਜੋ ਜ਼ਿਕਰ ਆਉਂਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੀਆਂ ਮੰਗਲਾਂ ਜਲ ਭਰੀਆਂ ਹੁੰਦੀਆਂ ਉਹਨਾਂ ਦੀਆਂ ਗਾਗਰਾਂ ਦੇ ਵਿੱਚ ਤੀਰ ਮਾਰ ਕੇ ਗਾਗਰਾਂ ਬਣ ਜਾਂਦੇ ਆ, ਕਿਤੇ ਗਾਗਰ ਵਿੱਚ ਸੱਪ ਨਿਕਲਦਾ ਵਿਖਾ ਦਿੰਦੇ ਆ, ਕਿਤੇ ਸਾਥੀ ਬਾਲਕਾਂ ਨੂੰ ਲੈ ਕੇ ਸਤਿਗੁਰੂ ਮਹਾਰਾਜ ਤੀਰ ਕਮਾਨ ਲੈ ਕੇ ਤੀਰ ਲੈ ਕੇ ਦੋ ਮਹੀਨਾ ਮਨਾ ਕੇ ਸਦਗੀ ਆਪਸ ਵਿੱਚ ਮਨਸੂਰ ਜੰਗਾਂ ਕਰਾਉਂਦੇ ਆ, ਬਾਲ ਖੇਡ ਲੀਲਾ ਕਰਦੇ ਆ, ਖੇਡਿਆਂ ਖੇਡਿਆਂ ਗੰਗਾ ਕਿਨਾਰੇ ਚਲੇ ਜਾਂਦੇ ਆ। ਪੰਡਿਤ ਸਿਰ ਦਾ ਤਲੇਜ ਅੰਮ੍ਰਿਤ ਵੇਲੇ ਧਿਆਨ ਵਿੱਚ ਬੈਠ ਗਿਆ ਗੰਗਾ ਦੇ ਕਿਨਾਰੇ ਆਪਣੇ ਇਸ਼ਟ ਆਪਣੇ ਭਗਵਾਨ ਤ੍ਰੇਤੇ ਯੁਗ ਦੇ ਚੌਦਾਂ ਕਲਾਂ ਸੰਪੂਰਨ ਸ੍ਰੀ ਰਾਮ ਚੰਦਰ ਜੀ ਦਾ ਧਿਆਨ ਕਰਦਾ ਹੈ। ਉਸ ਨੂੰ ਭਾਸ ਹੈ, ਉਸ ਨੂੰ ਸੋਝੀ ਹੈ ਕਿ ਵਾਹਿਗੁਰੂ ਦਾ ਰੂਪ ਹਨ, ਪਰ ਮਨ ਵਿੱਚ ਕਿਤੇ ਕਿਤੇ ਸ਼ੰਕਾ ਆਉਂਦਾ ਹੈ। ਮਨ ਵਿੱਚ ਖਿਆਲ ਕਰਦਾ ਕਿ ਜੇ ਭਗਵਾਨ ਹਨ, ਜੇ ਰੱਬ ਰੂਪ ਹਨ, ਜੇ ਅਵਤਾਰ ਹਨ, ਤਾਂ ਮੈਨੂੰ ਮੇਰੇ ਇਸ਼ਟ ਦਾ ਰੂਪ ਧਾਰ ਕੇ ਦਰਸ਼ਨ ਦੇ। ਬਲਕਿ ਭਾਈ ਸਿੰਘ ਜੀ ਨੇ ਕਲਵੀ ਪ੍ਰਚੰਦ ਕਾਰਜ ਬੜਾ ਸੋਹਣਾ ਪ੍ਰਸੰਗ ਲਿਖਿਆ। ਕਹਿੰਦੇ ਇੱਕ ਦਿਨ ਅੰਮ੍ਰਿਤ ਵੇਲੇ ਮਿਰਜ਼ਾ ਪ੍ਰਤੀ ਦੇ ਨਿਤਨੇਮ ਅਨੁਸਾਰ ਪੰਡਿਤ ਸਿੰਘ ਦਾ ਚੌਂਕੜਾ ਲਾ ਕੇ ਧਿਆਨ ਵਿੱਚ ਸਥਿਤ ਹੋਇਆ, ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਦਾ ਧਿਆਨ ਧਰਦਾ ਹੈ। ਇਧਰ ਸਤਿਗੁਰੂ ਬਾਲਕਾਂ ਨਾਲ ਖੇਡਦੇ ਖੇਡਦੇ ਜਾ ਕੇ ਉਹਦੇ ਕੰਧੀਰੇ ਤੇ ਚੜ ਜਾਂਦੇ ਆ। ਚਾਰ ਕੁ ਸਾਲ ਦੀ ਉਮਰ ਹੈ, ਚਾਰ ਸਾਲ ਦੀ ਉਮਰ ਬਾਲ ਵਿਹਲਾ ਹੈ। ਜਿਵੇਂ ਕੋਈ ਬੱਚਾ ਪਿਤਾ ਦੇ ਮਾਤਾ ਦੇ ਦਾਦੇ ਦਾਦੀ ਦੇ ਕੰਧੀਰੇ ਚੜ ਜਾਂਦਾ ਨਾ, ਮੋਢੇ ਚੜ ਜਾਂਦਾ। ਸਤਿਗੁਰੂ ਪੰਡਿਤ ਜੀ ਦੇ ਧਿਆਨ ਧਰੇ ਹੋਇਆਂ ਦੇ ਪਿੱਛੋਂ ਕੰਧੀਰੇ ਤੇ ਚੜ ਕੇ ਉਹਦੇ ਦੋਵੇਂ ਨੇਤਰਾਂ ਤੇ ਆਪਣੇ ਕਰ ਕਮਲ ਰੱਖ ਲਏ ਆ, ਦੋਵੇਂ ਹੱਥਾਂ ਨਾਲ ਉਹਦੀ ਅੱਖਾਂ ਬੰਨ ਕੇ ਕਰਕੇ ਮਹਾਰਾਜ ਕਹਿੰਦੇ ਆ, ਬਾਬਾ ਝਾਤ। ਬਲਕਿ ਭਾਈ ਵੀਰ ਸਿੰਘ ਨੇ ਬੜਾ ਰੌਚਕ ਪ੍ਰਸੰਗ ਲਿਖਿਆ। ਕਹਿੰਦੇ ਮਹਾਰਾਜ ਕਹਿਣ ਲੱਗੇ, ਬਾਬਾ ਝਾਤ। ਕਹਿੰਦੇ ਜਦੋਂ ਉਹਨੇ ਮਹਾਰਾਜ ਦੇ ਕਰ ਕਮਲ ਪਾਸੇ ਕਰਕੇ ਨੇਤਰ ਖੋਲ ਕੇ ਦੇਖਿਆ ਤਾਂ ਉੱਥੇ ਬਾਲ ਗੋਬਿੰਦ ਰਾਏ ਨੇ, ਉੱਥੇ ਭਗਵਾਨ ਸਿੰਘ ਰਾਮ ਦੇ ਸਤਿਗੁਰਾਂ ਦੇ ਦਰਸ਼ਨ ਹੋਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਭੀਖਣ ਸਾਹਿਬ ਨੂੰ ਮੱਕੇ ਵਾਲਾ ਖੁਦਾਰਿਆਂ ਨੂੰ ਉਹ ਦਿਸਦਾ ਤੇ ਪੰਡਿਤ ਸਿੰਘ ਦੱਤ ਨੂੰ ਆਪਣਾ ਭਗਵਾਨ ਸ੍ਰੀ ਰਾਮ ਜਾਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੁੰਦੇ। ਪੰਜ ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਿਤਾ ਪੁੱਤਰ ਦਾ ਪਹਿਲੀ ਵਾਰ ਮਿਲਾਪ ਹੁੰਦਾ। ਪਟਨੇ ਦੀ ਧਰਤੀ ਸਾਲ ਸਰਾਏ ਦੇ ਕੁਲ ਦੇ ਵਿੱਚ ਰਾਜਾ ਫਤਿਹ ਚੰਦ, ਜਿੱਥੇ ਅੱਜ ਗੁਰਦੁਆਰਾ ਮੈਣੀ ਸੰਗਤ ਰਾਣੀ ਮੈਣੀ ਜੀ ਦਾ ਨਾਮ ਵਸੁੰਧਰਾ ਦੇਵੀ ਵੀ ਆਉਂਦਾ, ਉਹ ਰਾਣੀ ਮੈਣੀ ਦਾ ਜਿਹੜਾ ਘਰ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੇਡਦਿਆਂ ਖੇਡਦਿਆਂ ਜਿੱਥੇ ਹੋਰ ਕੌਤਕ ਵਰਤਾਉਂਦੇ ਆ, ਰਾਜੇ ਫਤਿਹ ਚੰਦ ਦੇ ਘਰ ਵੀ ਔਲਾਦ ਨਹੀਂ ਹੈ। ਪੰਡਿਤ ਸਿਰ ਤੱਕ ਉਹਨਾਂ ਦੇ ਘਰ ਦਾ ਸ਼ਾਹੀ ਪ੍ਰੋਹਿਤ ਹੈ, ਉਹਨਾਂ ਦੇ ਘਰ ਦਾ ਰਾਜ ਗੁਰੂ ਹੈ। ਉਹ ਬੇਨਤੀ ਕਰਦੇ ਆ, ਕੋਈ ਉਪਾਅ ਦੱਸੋ ਸਾਡੇ ਘਰ ਪੁੱਤਰ ਹੋਵੇ। ਤੇ ਪੰਡਿਤ ਸਿਰ ਤੱਕ ਕਹਿਣ ਲੱਗੇ, ਉਪਾਅ ਦੀ ਕੀ ਲੋੜ ਹੈ, ਕਿਸੇ ਯਤਨ ਦੀ ਕੀ ਲੋੜ ਹੈ, ਆਪ ਰੱਬ ਆਪ ਮਾਲਕ ਆਪ ਸਭ ਦਾਤਾਂ ਨੂੰ ਦੇਣ ਵਾਲਾ ਦਾਤਾ, ਪਟਨੇ ਦੀਆਂ ਗਲੀਆਂ ਵਿੱਚ ਤੇਗ ਵਰਤਾ ਰਿਹਾ ਬਾਲ ਗੋਬਿੰਦ ਰਾਏ ਦੇ ਰੂਪ ਵਿੱਚ। ਰਾਣੀ ਮੈਣੀ ਦੇ ਮਨ ਚ ਭਾਵਨਾ ਜਾਗੀ, ਬੇਨਤੀ ਕੀਤੀ ਮੈਨੂੰ ਵੀ ਦਰਸ਼ਨ ਕਰਾਓ। ਪੰਡਿਤ ਸਿੰਘ ਦੱਤ ਜਿਹਨੂੰ ਭਾਗ ਲੱਗ ਚੁੱਕੇ ਹੈ, ਭਾਵਨਾ ਬਣ ਚੁੱਕੇ ਹੈ, ਪੰਡਿਤ ਸਿੰਘ ਦੱਤ ਨੇ ਕਿਹਾ, ਰਾਣੀ ਇਹ ਤਾਂ ਇਸੇ ਦਾਤਾ ਨੂੰ ਜਾਣ ਦੀ ਲੋੜ ਨਹੀਂ, ਤੇਰੀ ਗੋਦ ਵਿੱਚ ਹੀ ਆ ਕੇ ਬੈਠ ਜਾਣਗੇ, ਤੂੰ ਯਾਦ ਕਰ ਤਾਂ ਸਹੀ, ਰੋਜ਼ ਯਾਦ ਕਰਦੀ ਹੈ। ਇੱਕ ਦਿਨ ਬਾਲਕਾਂ ਨਾਲ ਖੇਡਦਿਆਂ ਖੇਡਦਿਆਂ ਰਾਣੀ ਧਿਆਨ ਵਿੱਚ ਬੈਠੀ ਹੈ, ਸਤਿਗੁਰਾਂ ਨੇ ਯਾਦ ਕਰ ਲਈ ਹੈ। ਮਹਾਰਾਜ ਉਹਦੀ ਗੋਦ ਵਿੱਚ ਜਾ ਕੇ ਜਿਹੜੇ ਸ਼ਬਦ ਸੁਣਨ ਵਾਸਤੇ ਤਰਸ ਰਹੇ ਸੀ, ਉਹ ਸ਼ਬਦ ਕਿਹਾ, ਮਾਂ ਅੱਖਾਂ ਖੋਲ। ਜਿਸ ਵੇਲੇ ਰਾਣੀ ਮੈਣੀ ਨੇ ਅੱਖਾਂ ਖੋਲੀਆਂ ਦੇਖਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ। ਸਵਾਲ ਆਇਆ, ਮਹਿਮਾ ਦੋ ਪੁੱਤ ਇੱਕ, ਤਾਂ ਉਸ ਵੇਲੇ ਜਵਾਬ ਦਿੱਤਾ, ਮਾਂ ਜਿਵੇਂ ਅੱਖਾਂ ਦੇ ਵਿੱਚ ਜੋਤ ਇੱਕ ਹੈ, ਦੋਵੇਂ ਅੱਖਾਂ ਚ ਦੋ ਜੋਤਾਂ ਨਹੀਂ ਹਨ, ਇੱਕ ਜੋਤ ਹੈ। ਜੇ ਜਿਵੇਂ ਅੱਖਾਂ ਦੋ ਦੋ ਤੇ ਕੋਲਿਆਂ ਹੋਇਆ ਦੋਵਾਂ ਅੱਖਾਂ ਤੇ ਦਿਸਦਾ ਹੈ, ਇਵੇਂ ਦਿਨੇ ਮਾਂ ਤੇਰੀ ਗੋਦ ਦਾ ਸ਼ਿੰਗਾਰ ਬਣਾਂਗਾ, ਤੇਰੇ ਕੋਲ ਖੇਡਾਂਗਾ, ਔਰ ਰਾਤ ਨੂੰ ਮਾਂ ਗੋਦਰੀ ਦੀ ਗੋਦ ਦਾ ਆਨੰਦ ਲਵਾਂਗਾ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਟਨੇ ਦੀ ਧਰਤੀ ਤੇ ਬੜੇ ਤੇਜ ਵਰਤਾਏ। 5-6 ਸਾਲ ਇਤਿਹਾਸ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਲ ਲੀਲਾ ਦੇ ਤੇਜ ਪਟਨੇ ਦੀ ਧਰਤੀ ਤੇ ਕੀਤੇ। ਅੱਜ ਇਹ ਕਲੰਗੀਆਂ ਵਾਲੇ ਪਿਤਾ ਜਿਨ੍ਹਾਂ ਨੇ ਸਾਰਾ ਸਰਬੰਸ ਖਾਲਸੇ ਤੋਂ ਕੁਰਬਾਨ ਕਰਕੇ ਵਚਨ ਕੀਤਾ ਪੰਥ ਵਸੇ ਮੈਂ ਉਜੜਾਂ ਮਨ ਚਾਹੋ ਘਨੇਰਾ, ਉਹਨੂੰ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸਤਕਾਰ ਚਾਰ ਵਜੇ ਤੋਂ ਕਿਆ ਹੋਇਆ ਜੀਵਤ ਪਈ ਹੈਗਾ। ਜਿਨ੍ਹਾਂ ਨੇ 9 ਸਾਲ ਦੀ ਉਮਰ ਪਿਤਾ ਤੋਰਿਆ, ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ਼ ਕੁਰਬਾਨ ਕਰ ਦਿੱਤਾ, ਐਸੇ ਸਰਬੰਸ਼ ਦਾ ਆਨੰਦ ਪਿਤਾ ਅੰਮ੍ਰਿਤ ਕੇ ਵਾਕੇ ਕਿਹੋ ਪ੍ਰੀਤਮ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਸਤਿਗੁਰੂ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਹੈ ਉੱਥੇ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਨ ਵੀ ਹੈ। ਜਿਹੜਾ ਗੁਰਦੁਆਰਾ ਹੈ ਦੁਨੀਆ ਦੇ ਕੋਨੇ ਕੋਨੇ ਨੇ ਜਿੱਥੇ ਸਿੱਖ ਹੈ ਉੱਥੇ ਗੁਰਦੁਆਰਾ ਹੈ। ਗੁਰਦੁਆਰੇ ਸਿੱਖੀ ਦਾ ਸੋਮਾ ਨੇ, ਗੁਰਦੁਆਰੇ ਵਿੱਚ ਸਿੱਖੀ ਪੈਦਾ ਹੁੰਦੀ ਹੈ, ਸਿੱਖੀ ਸਿੱਖੀ ਜਾਂਦੀ ਹੈ, ਸਿੱਖੀ ਪ੍ਰਗਟ ਹੁੰਦੀ ਹੈ ਗੁਰਦੁਆਰੇ ਵਿੱਚੋਂ। ਤੇ ਸੋਮਿਆਂ ਦਾ ਸੋਮਾ ਹੈ ਹਰਿਮੰਦਰ ਸਾਹਿਬ। ਇਹ ਮੁੱਢ ਤੋਂ ਗੈਰੀ ਦੀ ਅੱਖ ਦੇ ਵਿੱਚ ਰੜਕਦਾ ਹੈ ਕਿਤੇ ਅਬਦਾਲੀ ਦੇ ਹਮਲੇ, ਕਿਤੇ ਇੱਥੇ ਜਹਾਨ ਖਾਂ ਵਰਗਿਆਂ ਨੇ ਹਮਲੇ ਕੀਤੇ, ਕਿਤੇ ਇੱਥੇ ਬਾਬਾ ਦੀਪ ਸਿੰਘ ਸਾਹਿਬ ਵਰਗਿਆਂ ਨੇ ਆਪਣਾ ਸੀਸ ਬਲੀਦਾਨ ਦੇ ਕੇ ਹਰਿਮੰਦਰ ਦੀ ਰਾਖੀ ਕੀਤੀ, ਕਿਤੇ ਬਾਬਾ ਗੁਰਬਖਸ਼ ਸਿੰਘ ਵਰਗਿਆਂ ਨੇ ਤੇ ਸਾਥੀਆਂ ਸਮੇਤ ਮੁਕਾਬਲੇ ਕੀਤੇ। ਉਹੀ ਸਮਾਂ ਫੇਰ ਆਇਆ ਇੰਦਰਾ ਪਾਪਾ ਨੂੰ। ਇਸ ਵੇਲੇ ਦੀ ਕਾਂਗਰਸ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ, ਜਿਹਨੇ ਮੱਸੇ ਦੀ ਰੂਹ ਜੀ ਦੇ ਵਿੱਚ ਆਈ, ਜਿਹਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਕਰਵਾਇਆ, ਹਮਲਾ ਕੀਤਾ ਆਪ, ਉਸ ਪਾਪਣ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜਿੱਥੇ ਹਮਲਾ ਕਰਵਾਇਆ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਵਾਇਆ। ਤੇ ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੋਈ ਹਮਲਾ ਕਰਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦੇ ਦਿਲ ਦੀ ਧੜਕਣ ਹੈ, ਤੇ ਜਿਸ ਵੇਲੇ ਦਿਲ ਦੀ ਧੜਕਣ ਤੇ ਕੋਈ ਹਮਲਾ ਕਰੇ ਉਸ ਵੇਲੇ ਮਨੁੱਖ ਦੀ ਮੌਤ ਹੈ। ਲੋਕ ਮਖੌਲਾਂ ਕਰ ਰਹੇ ਸੀ ਕਿ ਕਹਿੰਦੇ ਆ ਸੁਣਿਆ ਕਿ ਇੰਨੇ ਦਿਨਾਂ ਦੇ ਵਿੱਚ ਸਿੱਖ ਬੇਅਦਬੀ ਦਾ ਬਦਲਾ ਲੈਂਦੇ ਆ, ਇੰਨੇ ਦਿਨਾਂ ਦੇ ਵਿੱਚ ਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦਾ ਪਹਿਲਾਂ ਬਦਲਾ ਲੈਂਦੇ ਆ ਗਏ ਹੈ, ਪਰ ਹੁਣ ਇੰਦਰਾ ਤੇ ਡਰ ਗਏ ਹੈ। ਪਰ ਤੁਹਾਨੂੰ ਮਰਜ਼ੀ ਜਿਹੜੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ, ਜਿਨ੍ਹਾਂ ਦੇ ਚਿੱਤ ਬੜੇ ਉਦਾਸ ਸੀ, ਛੁੱਟੀ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ, ਅਰਦਾਸ ਕੀਤੀ ਹੈ ਗੁਰੂ ਰਾਮਦਾਸ, ਹੇ ਮੇਰੇ ਪੀਰ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਦ ਜਦ ਦੇ ਜਾਲਮਾਂ ਨੇ ਪੂਰੇ ਦਰਬਾਰ ਦੀ ਬੇਹਰਮਤੀ ਕਰਨ ਦੇ ਯਤਨ ਕੀਤੇ, ਮਹਾਰਾਜ ਤੂੰ ਆਪਣੇ ਕਿਸੇ ਨਾ ਕਿਸੇ ਗੁਰਸਿੱਖ ਦੇ ਫਾਪੜਾ ਦੇ ਕੇ ਤੈਨੂੰ ਬਲ ਬਖਸ਼ਦਾ ਰਿਹਾ, ਮਹਾਰਾਜ ਹੁਣ ਤੇਰੇ ਦਰਬਾਰ ਦੀ ਬੇਹਰਮਤੀ ਕਰਨ ਦਾ ਯਤਨ ਹੋਇਆ, ਮਹਾਰਾਜ ਹੁਣ ਸਾਨੂੰ ਬਲ ਬਖਸ਼ੋ। ਅਰਦਾਸਾ ਕਰਕੇ ਗਏ ਹੈ ਤਾਂ ਆਪਾਂ ਜਾਣਦੇ ਹਾਂ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ, ਇਹਨਾਂ ਨੇ ਸੂਰਮਿਆਂ ਨੇ ਇੰਦਰਾ ਦਾ ਸੋਧਾ ਲਾਇਆ। ਭਾਈ ਬੇਅੰਤ ਸਿੰਘ ਉਸੇ ਵੇਲੇ ਸ਼ਹਾਦਤ ਦਾ ਜਾਣ ਤੇ ਗਏ ਹੈ, ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਤੇ ਉਸ ਵੇਲੇ ਮੁਕੱਦਮੇ ਚੱਲੇ ਹੈ, ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਮੁਕਰਰ ਹੋਈ ਹੈ। ਅੱਜ ਵਾਲੇ ਦਿਨ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਫਾਂਸੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ, ਉਹਨਾਂ ਮਹਾਨ ਸੂਰਮਿਆਂ ਨਾਲ ਵੀ ਅੱਜ ਸ਼ਹਾਦਤ ਦਾ ਦਿਨ ਹੈ, ਉਹਨਾਂ ਦੀ ਸ਼ਹਾਦਤ ਨੂੰ ਵੀ ਕੋਟ 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 ਪ੍ਰਣਾਮ ਹੈ। ਹਰੇਲੀ ਦੁਨੀਆਂ ਤੱਕ ਉਹ ਸਿੱਖ ਕੌਮ ਦੀ ਪੱਗ ਸਿਰ ਤੇ ਰੱਖਣ ਵਾਲੇ ਮਹਾਨ ਸੂਰਮਿਆਂ ਨੂੰ ਸੀਸ ਚੁੱਕਦਾ ਰਹੇਗਾ। ਉਹਦੇ ਮਰਜੀਵਰੀ ਕੌਮ ਵਿੱਚ ਪੈਦਾ ਹੁੰਦੇ ਆਏ ਆ, ਹੁੰਦੇ ਰਹਿਣਗੇ। ਇਹੋ ਜਿਹੇ ਮਰਜੀਵਣਿਆਂ ਕਰਕੇ ਕੌਮ ਸਦਾ ਜੀਵਿਤ ਰਹਿੰਦੀ ਹੈ। ਅੱਜ ਉਹਨਾਂ ਦਾ ਮਹਾਨ ਸਾਨੀ ਸ਼ਹਾਦਤ ਦਾ ਦਿਨ ਹੈ। ਇੱਕ ਵਾਰ ਫਿਰ ਉਹਨਾਂ ਨੂੰ ਕੋਟ ਕੋਟ ਪ੍ਰਣਾਮ। ਆਓ ਜੋ ਸਤਿਗੁਰਾਂ ਨੇ ਪਾਵਨ ਮੁੱਖ ਦਾਤ ਬਖਸ਼ੇ ਆ, ਸਤਿਗੁਰਾਂ ਨੇ ਬਖਸ਼ੇ ਹੋਏ ਪਾਵਨ ਮੁੱਖ ਦਾਤ ਦੇ ਰਹਿੰਦੇ ਸਮੇਂ ਵਿੱਚ ਸੰਖੇਪ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ੀ ਬੁੱਧ ਅਨੁਸਾਰ ਸਰਵਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਹੈ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼ਾਂਤੀ ਦੇ ਸੁਣੇ ਬਾਣੀ ਤੇ ਬੋਦ ਨਾਮ ਤੇ ਜਹਾਜ ਸੱਚੇ ਪਾਤਸ਼ਾਹ ਜੀ ਦੇ ਜੈਤ ਸ੍ਰੀ ਦੀ ਵਾਰ ਦੇ ਚੌਥੇ ਪੌੜੀ ਦਾ ਇਹ ਸਲੋਕ ਹੈ। ਪਾਵਨ ਅੰਗ 706 ਦੇ ਉੱਪਰ ਸਤਿਗੁਰਾਂ ਨੇ ਵਚਨਾਂ ਨੂੰ ਅੰਕਿਤ ਕੀਤਾ। ਪਹਿਲੇ ਸਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੀ ਸੱਚਾਈ ਬਿਆਨ ਕਰਦੇ ਹੈ। ਕੁਟੰਬ ਯਤਨ ਕਰਨਾ ਮਾਇਆ ਅਨੇਕ ਉੱਦਮ ਹੈ। ਮਾਰੇ ਕਹਿੰਦੇ ਕੁਟੰਬ ਦੇ ਕਾਰਨ, ਕੁਟੰਬ ਕਿਹਨੂੰ ਕਹਿੰਦੇ ਹੈ? ਪਰਿਵਾਰ। ਆਪਣੇ ਪਰਿਵਾਰ ਦੇ ਖਾਤਰ ਮਾਰੇ ਕਹਿੰਦੇ ਬਹੁਤ ਯਤਨ ਕਰਦਾ। ਕੀ ਯਤਨ ਕਰਦਾ? ਮਾਇਆ ਅਨੇਕ ਉੱਦਮ ਹੈ। ਅਨੇਕਾਂ ਉੱਦਮ ਕਰਕੇ ਆਪਣੇ ਪਰਿਵਾਰ ਦੀ ਖਾਤਰ ਮਾਰੇ ਕਹਿੰਦੇ ਮਨੁੱਖ ਤੂੰ ਯਤਨ ਕਰਦਾ ਮਾਇਆ ਇਕੱਠੀ ਕਰਨ ਦਾ। ਭਗਤ ਕਬੀਰ ਜੀ ਦਾ ਵਚਨ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਤਹ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਜੀਜੈ, ਅੰਤ ਨਵੇਰਾ ਤੇਰਾ ਜੀ ਪੈ ਲੀਜੈ। ਸ਼ੇਨ ਸ਼ੈਨਾ ਮਾਰੇ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਛੇਨ ਛੇਨ ਕਰਕੇ ਜਿਹੜੀ ਤੇਰੀ ਉਮਰ ਹੈ ਉਹ ਬੀਤ ਰਹੀ ਹੈ। ਜਰਾ ਜਨਾਲਾ ਤੇਰਾ ਸਰੀਰ ਵਡੇਪਾ ਦਿਖਾ ਰਿਹਾ ਹੈ, ਤੇਰੇ ਸਰੀਰ ਤੇ ਵਡੇਪਾ ਆ ਰਿਹਾ, ਉਮਰ ਵੱਧ ਰਹੀ ਹੈ। ਕੀ ਹੋਵੇਗਾ? ਤਦ ਤੇਰੀ ਓਕ ਕੋਈ ਪਾਣੀ ਨਾ ਪਾਵੇ। ਜਿਨ੍ਹਾਂ ਦੀ ਖਾਤਰ ਬਹੁਤ ਪ੍ਰਪੰਚ ਕਰਕੇ ਛਲ ਕਰਕੇ ਝੂਠ ਬੋਲਦਾ, ਘੱਟ ਤੋਲਦਾ, ਛਲ ਕਰਦਾ, ਪਾਪ ਕਰਦਾ, ਅਨੇਕਾਂ ਯਤਨਾਂ ਕਰਕੇ ਕਪਟ ਕਰਕੇ ਤੂੰ ਕਪਟ ਦੀ ਮਾਇਆ ਲੈ ਕੇ ਆਉਣਾ, ਪਾਪ ਦੀ ਮਾਇਆ ਘਰ ਲਿਆਉਣਾ। ਬਹੁ ਪ੍ਰਪੰਚ ਕਰ ਪਰ ਧਨ ਲਿਆਉਣਾ, ਦੂਜਿਆਂ ਦਾ ਧਨ ਆਪਣੇ ਘਰ ਲੈ ਕੇ ਆਉਣਾ। ਕਿਹਦੀ ਖਾਤਰ? ਸੁਤਦਾਰਾ ਕਹ ਆਣ ਲੁਟਾਵੈ, ਆ ਕੇ ਤੂੰ ਆਪਣੇ ਪੁੱਤਰ ਤੇ ਦਾਰਾ ਘਰਵਾਲੀ ਤੇ ਆਪਣੇ ਧੀਆਂ ਪੁੱਤਰਾਂ ਤੇ ਪਰਿਵਾਰ ਦੇ ਮਾਰੇ ਕਹਿੰਦੇ ਲੁਟਾਉਣਾ। ਸੁਤਦਾਰਾ ਕਹ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜਾ, ਮੇਰੇ ਮਨਾ ਤੂੰ ਭੁੱਲਿਆ ਹੋਇਆ ਵੀ ਤੇਰੀ ਮਾਇਆ ਤੇਰੇ ਸਹਾਈ ਹੋਣਗੇ, ਅੰਤ ਨਹੀਂ ਤੂੰ ਭੁੱਲ ਗਿਆ, ਕਪਟ ਨਾ ਕਰ, ਛਲ ਨਾ ਕਰ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਇਹ ਜਿਹੜੇ ਛਲ ਕਰ ਕਰਕੇ ਤੂੰ ਮਾਇਆ ਖੱਟ ਕੇ ਲਿਆਉਣਾ ਹੈ, ਪਰਿਵਾਰ ਤੇ ਲਟਾਉਣਾ ਹੈ, ਤੂੰ ਸੋਚਦਾ ਵੀ ਜਦੋਂ ਲੇਖਾ ਇਹ ਨਾਲ ਲੱਭਣਗੇ, ਲੋੜ ਪੈਣ ਤੇ ਤੇਰੇ ਨਾਲ ਲੱਭਣਗੇ, ਨਾ ਇੱਥੇ ਕਿਸੇ ਨੇ ਨਾਲ ਲੱਭਣਾ ਨਾ ਪ੍ਰਲੋਭਿਤ ਲੱਭਣਾ। ਭਗਤ ਜੀ ਕਹਿੰਦੇ ਅੰਤ ਨਵੇਰਾ, ਜਦੋਂ ਨਵੇੜਾ ਹੋਣਾ ਨਾ, ਅੰਤ ਨੂੰ ਪ੍ਰਲੋਕ ਦੇ ਵਿੱਚ ਤੇਰਾ ਲੇਖਾ ਹੋਣਾ, ਜਿਸ ਵੇਲੇ ਆਪਾਂ ਆਸਾ ਕੀ ਵਾਰ ਸਰਵਣ ਕਰਦੇ ਹਾਂ, ਉਸ ਵੇਲੇ ਸਤਿਗੁਰੂ ਸਮਝ ਆਉਂਦੇ ਹੈ ਬਹਿ ਲੇਖਾ ਕਰ ਸਮਝਾਵਾ। ਜਿਸ ਵੇਲੇ ਤੈਨੂੰ ਧਰਮ ਰਾਜ ਕੋਲ ਬਿਠਾ ਕੇ ਤੇਰਾ ਲੇਖਾ ਸਮਝਾਵੇਗਾ ਨਾ, ਲੇਖਾ ਨਿਕਲੇਗਾ। ਉਸ ਵੇਲੇ ਬਾਣੀ ਕਹਿੰਦੀ ਹੈ ਬਾਕੀ ਰਹੀ ਭਾਰੀ, ਉਸ ਵੇਲੇ ਫਿਰ ਬਹੁਤੀ ਬਾਕੀ ਨਿਕਲ ਆਉਂਦੀ ਹੈ ਪਾਪਾ ਪੁੰਨਾਂ ਦੀ। ਉਸ ਵੇਲੇ ਪਛਤਾਉਂਦਾ ਹੈ, ਉਸ ਵੇਲੇ ਫਿਰ ਨਿਬੇੜਾ ਤੇਰੇ ਜੀ ਤੋਂ ਤੇਰੀ ਜੀਵ ਆਤਮਾ ਤੋਂ ਲੈਣਾ, ਕਿਸੇ ਨੂੰ ਤੇਰੀ ਘਰਵਾਲੀ ਨੂੰ ਨੀ ਪੁੱਛਣਾ, ਕਿਸੇ ਨੂੰ ਪਰਿਵਾਰ ਨੂੰ ਨੀ ਪੁੱਛਣਾ, ਅੰਤ ਨਵੇਰਾ ਤੇਰੇ ਜੀ ਪੈ ਲਈਦਾ। ਮਨ ਮੇਰੇ ਭੂਲੇ ਕੱਪਟ ਨੰਕੀ ਪੈ, ਅੰਤ ਨਵੇਰਾ ਤੇਰੇ ਜੀ ਪੈ ਲਈਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਤਦ ਤੇਰੇ ਏਕ ਕੋਈ ਪਾਣੀ ਹੋਣਾ ਪਾਦਾ, ਜਦੋਂ ਬਢੇਪਾ ਆ ਜਾਂਦਾ ਨਾ ਫਿਰ ਉਸ ਵੇਲੇ ਘਰੇ ਵੀ ਨੀ ਰੱਖਦੇ। ਅੱਜ ਕੱਲ੍ਹ ਤਾਂ ਬਿਰਧ ਆਸ਼ਰਮ ਮੰਗਦੇ ਆ, ਮਾਤਾ ਪਿਤਾ ਦੀ ਸੇਵਾ ਕੋਈ ਭਾਗਾਂ ਵਾਲਾ ਹੀ ਕਰਦਾ। ਕਹਿੰਦੇ ਜੀ ਇਹਨੂੰ ਛੂਤ ਦੀ ਬਿਮਾਰੀ ਲੱਗ ਗਈ, ਖੰਘ ਹੋ ਗਈ ਹੈ, ਠੀਕ ਨਹੀਂ ਹੋ ਰਹੀ, ਬਲਗਮ ਆਉਂਦੀ ਹੈ, ਘੱਟ ਆਉਂਦੀ ਹੈ ਸਾਨੂੰ। ਆਮ ਹਾਲਾਤ ਵੇਖਦੇ ਆ ਪਿੰਡਾਂ ਦੇ ਵਿੱਚ, ਕਈ ਥਾਵਾਂ ਤੇ ਸਾਰੇ ਨੂੰ ਕਹੋ, ਕਈ ਮਾੜੇ ਭਾਗਾਂ ਵਾਲੇ ਤੂੜੀ ਵਾਲੇ ਕੋਠੇ ਦੇ ਦੇਖ ਬਜ਼ੁਰਗ ਦਾ ਮੰਜਾ ਪਾ ਦਿੰਦੇ ਆ। ਬੜੀ ਮਾੜੀ ਹਾਲਤ ਹੋ ਰਹੀ ਹੈ ਕਈ ਥਾਵਾਂ ਤੇ ਬਜ਼ੁਰਗਾਂ ਦੀ। ਪਾਣੀ ਵਾਲਾ ਘੜਾ ਵੱਖਰਾ ਰੱਖ ਦਿੰਦੇ ਆ, ਪਾਣੀ ਵਾਲੇ ਬਰਤਨ ਵੀ ਵੱਖਰੇ ਰੱਖ ਦਿੰਦੇ ਆ। ਇਹ ਜਿਹੜੀ ਤੁਕ ਦਾਸ ਨੇ ਪੜ੍ਹੀ ਆ ਭਗਤ ਕਬੀਰ ਜੀ, ਉਹ ਬਿਰਤਾਂਤ ਨੂੰ ਦੱਸ ਰਹੇ ਆ, ਤਦ ਤੇਰੇ ਏਕ ਕੋਈ ਪਾਣੀਓ ਨਾ ਪਾਵੇ, ਹੱਥ ਕੰਬ ਰਿਹਾ ਤੇ ਪਾਣੀ ਪੀਣ ਲਈ ਜਿਸ ਵੇਲੇ ਗਲਾਸ ਚੁੱਕਦਾ ਗਲਾਸ ਡਿੱਗ ਪੈਂਦਾ। ਆਵਾਜ਼ ਦਿੰਦਾ ਰੂਹ ਨੂੰ, ਪੁੱਤ ਨੂੰ, ਧੀਆਂ ਨੂੰ, ਪੁੱਤਾਂ ਨੂੰ, ਪੋਤਿਆਂ ਨੂੰ, ਕਿਸੇ ਨੂੰ ਆਵਾਜ਼ ਦਿੰਦਾ, ਅੱਗੇ ਕੋਈ ਆਉਂਦਾ ਨਹੀਂ। ਏਕ ਕਰਦਾ ਪਾਣੀ ਪੀਣ ਵਾਸਤੇ, ਫਿਰ ਏਕ ਵੀ ਉਸ ਵੇਲੇ ਹੱਥ ਕੰਬਦਾ। ਪਾਣੀ ਦਾ ਗਲਾਸ ਫੜਾਉਣ ਲਈ ਕੋਈ ਤਿਆਰ ਨਹੀਂ, ਏਕ ਤੇ ਪਾਣੀ ਪਾਉਣ ਲਈ ਤਿਆਰ ਨਹੀਂ। ਏਕ ਕਹਿੰਦੇ ਬੁੱਕ ਨੂੰ, ਜਿਵੇਂ ਆਪ ਖੇਤਾਂ ਦੇ ਵਿੱਚ ਆਪਾਂ ਨਲਕੇ ਦੇ ਅੱਗੇ ਪਾਣੀ ਪੀਂਦੇ ਹਾਂ, ਜਾਂ ਬੰਦੀ ਦੇ ਮੋਟਰ ਦੇ ਅੱਗੇ ਪਾਣੀ ਪੀਂਦੇ ਹਾਂ, ਹੱਥ ਦੇ ਏਕ ਬਣਾ ਲੈਂਦੇ ਹਾਂ। ਭਗਤ ਜੀ ਕਹਿੰਦੇ ਸਮਾਂ ਚੇਤੇ ਕਰ, ਜਦੋਂ ਬਜ਼ੁਰਗੀ ਆਉਣੀ ਆ, ਬੁਢਾਪਾ ਆਉਣਾ, ਤਦ ਤੇਰੀ ਏਕ ਜਿੰਨਾ ਦੇ ਤੂੰ ਸਾਰਾ ਛਲ ਕਪੜ ਦਾ ਧੰਨ ਲਟਾਉਂਦਾ ਰਹਿਣਾ, ਉਦੋਂ ਸਮੇਂ ਆਉਣ ਤੇ ਤੇਰੇ ਕਿਸੇ ਨੇ ਪਾਣੀ ਨਹੀਂ ਪਾਉਣਾ ਮੂੰਹ ਚ। ਇਸ ਲਈ ਮਨ ਮੇਰੇ ਭੁੱਲੇ ਕਪੜ ਨਾ ਕੀਤਾ, ਭੁੱਲ ਕੇ ਵੀ ਕਿਸੇ ਨਾਲ ਸਾਏ ਨਾ ਕਰ, ਧੋਖਾ ਨਾ ਦੇ। ਜੇ ਕਿਸੇ ਦੀ ਜ਼ਿੰਮੇਵਾਰੀ ਹੈ ਮੋੜ ਦੇ, ਕਿਸੇ ਨਾਲ ਝੂਠ ਬੋਲ ਕੇ ਧੰਨ ਨਾ ਲੁੱਟ, ਕਿਸੇ ਦਾ ਧੰਨ ਮੁੱਕਰ ਨਾ, ਛਲ ਕਪਟ ਨਾ ਕਰ। ਸਤਿਗੁਰੂ ਜੀ ਦਾ ਹੁਕਮ ਹੈ ਸਿੱਖ ਨੂੰ ਦਸਾਂ ਨਾਵਾਂ ਦੀ ਕਿਰਤ ਕਰਨੀ ਹੈ। ਦਸਾਂ ਨਾਵਾਂ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਸਵਾਂ ਹਿੱਸਾ ਸੇਵਾ ਵਿੱਚ ਲਾਉਣਾ, ਦਸਵੰਧ ਕੱਢਣਾ ਹੈ। ਕਈ ਕਹਿੰਦੇ ਜੀ ਦਸਵੰਧ ਕਰ ਗਿਆ ਪਰ ਗਿਣਤੀ ਨਹੀਂ ਕਰਦੇ। ਦਸਵੰਧ ਦਾ ਅਰਥ ਹੀ ਹੈ ਦਸ ਬੰਧ, ਬੰਧ ਦਾ ਅਰਥ ਹੈ ਬੰਧਾਣ, ਦਸਵੇਂ ਹਿੱਸੇ ਦਾ ਨਿਯਮ ਪੂਰਾ ਪੂਰਾ ਗਿਣ ਕੇ ਕੱਢਣਾ, ਫਿਰ ਬਰਕਤ ਪੈਂਦੀ ਹੈ। ਇਸ ਲਈ ਸਤਿਗੁਰੂ ਮਹਾਰਾਜ ਸਮਝਾ ਰਹੇ ਆ, ਕੁਟੰਬ ਯਤਨ ਕਰਨ ਮਾਇਆ ਅਨੇਕ ਉੱਦਮ ਹੈ, ਆਪਣੇ ਪਰਿਵਾਰ ਦੇ ਲਈ ਮਹਾਰਾਜ ਕਹਿੰਦੇ ਤੂੰ ਮਾਇਆ ਅਨੇਕ ਉੱਦਮਾਂ ਕਰਕੇ, ਬਹੁਤੇ ਪ੍ਰਪੰਚ ਕਰਕੇ ਆਪਣੇ ਘਰ ਵਿੱਚ ਲਗਾਉਣਾ ਲਿਆਉਣਾ ਹੈ। ਹਰ ਭਗਤ ਭਾਵ ਹੀਣ, ਸਤਿਗੁਰੂ ਜੀ ਕਹਿੰਦਾ ਜਿਹੜਾ ਤੇਰਾ ਜੀਵਨ ਆ ਭਗਤੀ ਤੋਂ ਹੀਣਾ ਗਾ, ਪ੍ਰੇਮ ਆ ਭਗਤੀ ਤੋਂ ਹੀਣਾ, ਤੇਰਾ ਜੀਵਨ ਬਤੀਤ ਹੋ ਰਿਹਾ। ਨਾਨਕ ਪ੍ਰਭ ਬਿਸਰਤ ਤੇ ਪ੍ਰੇਮਤ ਹੈ, ਜਿਹੜੇ ਵਾਹਿਗੁਰੂ ਨੂੰ ਭੁੱਲ ਕੇ ਆਪਣਾ ਜੀਵਨ ਬਤੀਤ ਕਰਦੇ ਆ, ਜਿਉਂਦੇ ਹੀ ਪ੍ਰੇਤ ਨੇ। ਜਾਂ ਜਿਹੜੇ ਵਾਹਿਗੁਰੂ ਦਾ ਨਾਮ ਨਹੀਂ ਰੱਖਦੇ ਮਰਨ ਤੋਂ ਬਾਅਦ, ਉਹ ਪ੍ਰੇਤ ਦੀ ਨੀਤੀ ਪੈਂਦੇ ਆ। ਭਗਤ ਲੋਚਨ ਜੀ ਦਾ ਸ਼ਬਦ ਹੈ ਨਾ, ਅੰਤ ਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਣ ਬਲ ਬਲੇ ਆਕਰ। ਐਸੇ ਜੀਵ ਜਿਹੜੇ ਨਾਮ ਨਹੀਂ ਜਪਦੇ, ਜਿਉਂਦੇ ਕਲਮਾ ਪ੍ਰੇਤ ਕਹੇ ਆੜੀਆ ਸਾ ਪ੍ਰੀਤ। ਜਿਹਨਾਂ ਦੀ ਮਹਾਰਾਜ ਕਹਿੰਦੇ ਪ੍ਰੀਤੀ ਵਾਹਿਗੁਰੂ ਨਾਲ ਟੁੱਟੀ ਹੋਈ ਹੈ, ਹਰ ਬਿਸਰਤ ਸਦਾ ਖੁਆਰੀ। ਕੀ ਕਹਿੰਦੇ ਮਹਾਰਾਜ, ਜੀਓ ਤਪ ਤਹ ਬਾਰੇ ਬਾਰ, ਤਪ ਤਪ ਖਤਾ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਹੜੇ ਸਰੀਰ ਵਿੱਚ ਬਾਣੀ ਭੁੱਲੀ ਹੋਈ ਹੈ, ਜਿਹੜਾ ਨਿਤਨੇਮ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਮਾਰੇ ਕਹਿੰਦੇ ਦਾ ਜੀਵਨ ਇਉਂ ਬਤੀਤ ਹੋਵੇਗਾ ਜਿਉਂ ਪੱਕਾ ਰੋਗੀ ਦਿਲ ਲਾਏਗੀ। ਪੱਕਾ ਰੋਗੀ ਕਹਿੰਦੇ ਕੋਹੜ ਦੇ ਰੋਗੀ ਨੂੰ, ਜਿਵੇਂ ਕੋਹੜ ਦਾ ਰੋਗੀ ਭਾਵੇਂ ਉਹਨੂੰ ਕੋਹੜੇ ਨੂੰ ਤੁਸੀਂ ਏਸੀ ਚ ਬਿਠਾ ਦਿਓ, ਪਰ ਅੰਦਰ ਜਿਹੜੀ ਉਹਦੀ ਤੜਫਣਾ ਉਹ ਨਹੀਂ ਮਿਟਦੀ, ਅਸ਼ਾਂਤੀ ਨਹੀਂ ਮਿਟਦੀ। ਜਿਹਦੇ ਬਾਣੀ ਭੁੱਲੀ ਹੋਈ ਹੈ, ਸਤਿਗੁਰੂ ਜੀ ਕਹਿੰਦੇ ਜਿਹਦੇ ਪ੍ਰੀਤੀ ਭਾਈ ਵਾਹਿਗੁਰੂ ਨਾਲ ਦਿੱਤੀ ਹੋਈ ਹੈ,
ਲਾਈ ਬੇਅੰਨ ਸਿਓ,
ਜਿਨ੍ਹਾਂ ਨੇ ਬੇਅੰਨ ਕਿਸੇ ਹੋਰ ਨਾਲ ਪ੍ਰੀਤੀ ਲਾਈ ਆ, ਨਾਮ ਨੂੰ ਛੱਡ ਕੇ, ਵਾਹਿਗੁਰੂ ਦੀ ਬਾਣੀ ਨੂੰ ਛੱਡ ਕੇ, ਜਿਨ੍ਹਾਂ ਦੀ ਪ੍ਰੀਤੀ ਮਾਇਆ ਵਿੱਚ ਹੈ, ਮਾਈ ਕਿ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਪ੍ਰੀਤੀ ਲੱਗੀ ਹੈ, ਜਿਉਂਦੀ ਪ੍ਰੇਤ ਨੇ,
ਨਾਨਕ ਸੱਚੀ ਰੀਤ,
ਵਾਹਿਗੁਰੂ ਦੀ ਸੱਚੀ ਰੀਤੀ ਕਹਿੰਦੇ ਭਾਈ ਇਹ ਹੈ, ਜਾਣਨਾ ਕਰੋ ਸੱਚੀ ਰੀਤ। ਸਤਿਗੁਰੂ ਜੀ ਕਹਿੰਦੇ ਜਿਹੜੇ ਸਾਈ ਮਾਲਕ ਰੱਬ ਦੇ ਨਾਲ ਰੱਪੇ ਰਹਿਣਾ, ਰੰਗੇ ਰਹਿਣਾ, ਉਹਦੇ ਪ੍ਰੇਮ ਵਿੱਚ ਹਰ ਸਮੇਂ ਦਾ ਨਾਮ ਜਪਦੇ ਰਹਿਣਾ, ਅੱਠੇ ਪੈਰ ਨਾਮ ਜਪਦੇ ਰਹਿਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪੌੜੀ ਵਿੱਚ ਬਖਸ਼ਿਸ਼ ਕਰਦੇ ਆ, ਪੌੜੀ ਤੋਂ ਭਾਵ ਹੈ ਜਿਵੇਂ ਆਪਾਂ ਕਿਸੇ ਕੋਠੇ ਨੂੰ, ਕਿਸੇ ਕਮਰੇ ਦੀ, ਕਿਸੇ ਘਰ ਦੀ ਛੱਤ ਤੇ ਜਾਣਾ ਹੋਵੇ ਤਾਂ ਪੌੜੀ ਲਾਉਂਦੇ ਆ। ਇਵੇਂ ਜਿਹੜੇ ਦੋ ਸਲੋਕ ਆਏ ਨੇ ਇਹਨਾਂ ਦੇ ਪੌੜੀ ਲਾਈ ਹੈ ਮਹਾਰਾਜ ਨੇ ਇਹਨਾਂ ਨੂੰ ਸਮਝਾਉਣ ਵਾਸਤੇ। ਅੱਗੇ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ,
ਜਿਸ ਬਿਸਰਤ ਤਨ ਭਸਮ
ਹੋਏ, ਜਿਸ ਵਾਹਿਗੁਰੂ ਨੂੰ ਬਿਸਰਤ ਭੁਲਾਉਣ ਕਰਕੇ, ਜਿਸ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਸਾਰੀ ਉਮਰ ਤਾਂ ਜਪਿਆ ਨੇ, ਉਹਨੂੰ ਭੁਲਾਈ ਰੱਖਿਆ,
ਸਭ ਪ੍ਰੇਤ
ਅੰਤ ਵੇਲੇ ਜਦੋਂ ਤੇਰਾ ਸੰਸਕਾਰ ਹੁੰਦਾ, ਤਨ ਭਸਮ ਹੋ ਜਾਂਦਾ, ਉਸ ਵੇਲੇ ਫਿਰ ਜਿਹੜਾ ਜੀਵ ਆਤਮਾ ਉਹਨੂੰ ਸਾਰੇ ਪ੍ਰੇਤ ਪ੍ਰੇਤ ਕਹਿੰਦੇ ਆ। ਉਸ ਵੇਲੇ ਤਾਂ ਕਾਢੇ ਕਾਢੇ, ਫਿਰ ਕਈ ਵਿਦਵਾਨਾਂ ਨੇ ਅਰਥ ਇਹ ਵੀ ਕੀਤਾ, ਕਹਿੰਦੇ ਜਿਹੜੇ ਨਾਮ ਨੂੰ ਜਪਦੇ ਨਾ ਉਹ ਪ੍ਰੇਤ ਬਣਦੇ ਆ, ਤੇ ਉਹਨਾਂ ਦੀ ਸੁਰਤੀ ਫਿਰ ਘਰ ਚ ਰਹਿੰਦੀ ਆ। ਅੰਤ ਕਾਲ ਜੋ ਮੰਦਰ ਸਿਮਰਿਆ ਸੀ, ਚਿੰਤਾ ਮੈਂ ਜੋ ਮਰਿਆ, ਪ੍ਰੇਤ ਜੋਨ ਬਲ ਬਲ ਆਉਤਰ ਮਕਾਨ ਕੀ, ਕਹਿੰਦੇ ਫਿਰ ਉੱਥੇ ਸੁਰਤੀ ਰਹਿ ਜਾਂਦੀ ਆ। ਹੈ ਤਾਂ ਉਹ ਘਰ ਗਈ ਗਈ ਸੀ, ਉਸੇ ਦੀ ਰੂਹ ਆ ਜਿਹੜਾ ਘਰੇ ਸੀ, ਜਿਹੜਾ ਮਾਇਆ ਲਿਆ ਕੇ ਦਿੰਦਾ ਸੀ, ਸਭ ਕੁਝ ਲਿਆ ਕੇ ਦਿੰਦਾ ਸੀ, ਉਸੇ ਦੀ ਰੂਹ ਆ। ਪਰ ਹੁਣ ਉਹਨੂੰ ਕੋਈ ਰੱਖ ਕੇ ਰਾਜੀ ਨਹੀਂ ਕਰੇ, ਕਹਿੰਦੇ ਉਹਨੂੰ ਕੱਢੋ, ਕੋਈ ਨਾ ਕੋਈ ਯਤਨ ਕਰੋ ਉਹਨੂੰ ਕੱਢਣ ਦਾ, ਇਹਦੀ ਰੂਹ ਘਰੇ ਨਹੀਂ ਰਹਿਣੀ ਚਾਹੀਦੀ, ਉਹਨੂੰ ਕੱਢ ਦਿਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੁਣ ਸਾਰੇ ਪ੍ਰੇਤ ਪ੍ਰੇਤ ਕਹਿਣ ਲੱਗ ਪਏ, ਘਰੇ ਰਹੇ ਨਾ ਧੀ ਨਾ ਕੋਈ ਪੁੱਤਰ ਨਾ ਕੋਈ ਪਰਿਵਾਰ ਦਾ ਜੀਵ, ਕੋਈ ਨੀ ਚਾਹੁੰਦਾ ਵੀ ਉਹਦੀ ਰੂਹ ਘਰੇ ਰਹੇ। ਸਭ ਕਹਿੰਦੇ ਵੀ ਕੋਈ ਨਾ ਕੋਈ ਉਪਾਅ ਕਰੋ, ਕੋਈ ਯਤਨ ਕਰੋ, ਕੋਈ ਖੰਡ ਪਾਠ ਕਰਾਓ, ਕੋਈ ਸਹਿਜ ਪਾਠ ਕਰਾਓ, ਇਹਨੂੰ ਕੱਢੋ ਇੱਥੋਂ, ਇਹ ਘਰੇ ਕਿਉਂ ਰਹੇ। ਜਿਹੜਾ ਸਾਰੀ ਉਮਰ ਮਕਾਨ ਬਣਾਉਣ ਲਈ ਯਤਨ ਕਰਦਾ ਰਿਹਾ, ਹੱਡ ਭੰਨਵੀ ਮਿਹਨਤ ਕਰਦਾ ਰਿਹਾ, ਜੇ ਕਿਤੇ ਉਹਦੀ ਸੁਰਤ ਉੱਥੇ ਰਹੇਗੀ, ਪ੍ਰੇਤ ਬਣ ਗਿਆ, ਨਾਮ ਨਹੀਂ ਜਪਿਆ, ਫਿਰ ਮਹਾਰਾਜ ਕਹਿੰਦੇ ਉਹਨੂੰ ਬਾਅਦ ਚ ਫਿਰ ਕੋਈ ਖਿਣ ਵੀ ਨੀ ਲੈਣ ਦਿੰਦਾ।
ਸੋ ਹੇਤ,
ਉਹਨਾਂ ਨਾਲ ਹੇਤ ਲਾਇਆ ਸੀ, ਮੋਹ ਕੀਤਾ ਸੀ ਉਹਨਾਂ ਪਰਿਵਾਰ ਦੇ ਜੀ, ਉਹ ਕੱਢਣ ਲਈ ਤਿਆਰ ਤੱਕ ਪਰ ਹੋ ਜਾਂਦੇ।
ਔਰ ਅਨਰਥ ਗਰਭ ਸੰਚਿਆ,
ਉਹਦੇ ਅਨਰਥ ਪਾਪ ਕਰ ਕਰਕੇ ਮਾਇਆ ਇਕੱਠੀ ਕੀਤੀ ਸੀ।
ਕਾਰਜ ਕੀਤ,
ਮੂਰਖਾ ਕਿਸ ਕੰਮ ਆਈ, ਕੀ ਸਵਾਰਿਆ ਤੇਰਾ, ਕੀ ਫਾਇਦਾ ਨਿਕਲਿਆ। ਰੋ ਨਾਰ, ਇਹ ਸੱਚ ਜੀ ਧਾਰ, ਸਗਰ ਜਗਤ ਹੈ ਜੇ ਸੀ ਸੁਪਨਾ ਬਨ ਸੀ ਲਗਤ ਨਾ ਬਾਰ, ਬਾਰੂ ਭੀਤ ਮਨਾਈ ਰਜ ਬਜ ਰਹਿਤ ਨਹੀਂ ਬਨਚਾਰ, ਪੈਸੇ ਹੀ ਇਹ ਸੁੱਖ ਮਾਇਆ ਪਏ, ਫਿਰ ਜਿਉਂ ਕਹਾਂ ਦਾਰ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਅੱਜ ਨੂੰ ਸਮਝ, ਕਛ ਬਿਗਲਿਓ ਨਾ ਹੈਨ, ਭਜ ਲਿਓ ਨਾ ਮੁਰਾਰ, ਕਹੋ ਨਾਨਕ ਦੇ ਜਮਤ ਸਾਧਨ ਕੋ ਭਾਖੇ ਕੋਈ ਪੁਕਾਰ। ਮਾਰੇ ਕਹਿੰਦੇ ਤੈਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਹਾਂ, ਹਜੇ ਵੀ ਕੁਝ ਨਹੀਂ ਵਿਗੜਿਆ, ਸਮਝ ਗਿਆ ਹਜੇ ਤੇਰੀ ਰੂਹ ਤੇਰੇ ਸਰੀਰ ਦੇ ਵਿੱਚ ਹੀ ਹੈ, ਹਜੇ ਤੇਰੇ ਪ੍ਰਾਣ ਚੱਲਦੇ ਹੈ,
ਇਹ ਝੂਠੀ ਮਾਇਆ ਕਾਰਨ ਹੈ ਤੂੰ ਮਹਾਰਾਜ ਕਹਿੰਦੇ ਆਪਣਾ ਜੀਵਨ ਬਰਬਾਦ ਕਰ ਰਿਹਾ ਤੇ ਆਪਣਾ ਜੀਵਨ ਵਿਅਰਥ ਨਾ ਗਵਾ। ਹਜੇ ਵੀ ਸਮਝ ਗਿਆ ਕੁਝ ਨਹੀਂ ਵਿਗੜਿਆ ਕੀ ਕਰ ਭਜਲੇ ਨਾਮ ਮੇਰਾ ਨਾਮ ਇਕੱਠਾ ਕਰ ਕਿਉਂ ਜਿਸ ਧਨ ਨੂੰ ਇਕੱਠਾ ਕਰਨ ਲਈ ਸਾਰੀ ਉਮਰ ਬਤੀਤ ਕਰ ਰਿਹਾ ਕਾਰਜ ਨਾਮ ਨੂੰ ਕੇਟ ਉਹਨੇ ਕੋਈ ਕੰਮ ਨੀ ਤੇਰਾ ਸਵਾਰਨਾ ਇੱਥੇ ਮਾਰੇ ਕਹਿੰਦੇ ਸੋ ਕਾਰਜ ਕੇਤ ਉਹਨੇ ਕਿਹੜਾ ਕੰਮ ਸਵਾਰਿਆ ਤੇਰਾ ਨਾਮ ਨੇ ਸਵਾਰਨਾ ਨਾਮ ਨੇ ਇੱਥੇ ਵੀ ਸਵਾਰਨਾ ਨਾਮ ਨੇ ਪ੍ਰਲੋਕ ਵੀ ਸਵਾਰਨਾ ਇੱਥੇ ਵੀ ਸਹਾਈ ਹੋਣਾ ਨਾਮ ਨੇ ਨਾਮ ਪ੍ਰਲੋਕ ਦੀ ਵੀ ਸਹਾਇਤਾ ਕਰਦਾ ਐਸਾ ਬੀਜਾ ਸੋ ਲਾਉਣਾ ਮਾਰੇ ਕਹਿੰਦੇ ਇਹ ਜਿਹੜੀ ਧਰਤੀ ਹੈ ਨਾ ਕਰਮ ਫਲ ਧਰਤੀ ਹੈ ਇੱਥੇ ਜਿਹੜਾ ਵੀ ਕੋਈ ਕਰਮ ਕਰਦਾ ਨਾ ਜੋ ਉਹਦਾ ਬੀਜ ਦਾ ਸੋਹ ਲਾਉਣਾ ਉਹ ਕੱਢਣਾ ਪੈਂਦਾ ਉਹ ਭੋਗਣਾ ਪੈਂਦਾ ਕਰਮ ਇਹ ਖੇਤ ਕਹਿੰਦੇ ਕਰਮ ਫਲ ਧਰਤੀ ਹੈ ਸਰੀਰ ਇਹ ਜਿਹੜਾ ਸਰੀਰ ਖੇਤ ਹੈ ਨਾ ਇਹਦੇ ਵਿੱਚ ਜੀਵਨ ਰਹਿੰਦਾ ਰੁੱਤ ਦੇ ਜੀਵਨ ਰੂਪੀ ਰੁੱਤ ਦੇ ਵਿੱਚ ਮਨ ਰੂਪੀ ਕਿਰਸਾਨ ਜਿਹੜਾ ਵੀ ਬੀਜ ਬੀਜਦਾ ਮਨ ਹਾੜੀ ਕਿਰਸਾਨੀ ਕਰਮੀ ਸਰਮ ਪਾਣੀ ਤਨ ਖੇਤ ਨਾਮ ਬੀਜ ਅਸੀਂ ਹੋਰ ਬੀਜ ਬੀਜਦੇ ਹਾਂ ਪਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਬੀਜ ਛੱਡ ਦੋ ਕਿਹੜਾ ਬੀਜ ਬੀਜਣਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇਸ ਭਾਉ ਕਰਮ ਕਰ ਜਮ ਸੇ ਕਰ ਪਾਗਟ ਮੇਖ ਅਸਲੀ ਅਮੀਰ ਉਹ ਨਹੀਂ ਜਿਹੜੇ ਪ੍ਰੇਮਾ ਭਗਤੀ ਕਰਦੇ ਹਨ ਇਸ ਲਈ ਕਹਿੰਦੇ ਉਹ ਕਰਮਾਂ ਦਾ ਖੇਤ ਹੈ ਅਕਿਰਤ ਕਣ ਜਿਹੜੇ ਜੀਵ ਨੇ ਉਹਨਾਂ ਨੂੰ ਰੱਬ ਭੁੱਲ ਜਾਂਦਾ ਅਕਿਰਤ ਕਣ ਕੌਣ ਹੁੰਦਾ ਜਿਹੜਾ ਕੀਤੇ ਨੂੰ ਭੁਲਾ ਦੇਵੇ ਕਿਸੇ ਨੂੰ ਉਪਕਾਰ ਕੀਤਾ ਨੂੰ ਭੁਲਾ ਦੇਵੇ ਤੇ ਰੱਬ ਨੇ ਕਿੱਦਾਂ ਉਪਕਾਰ ਕੀਤਾ ਅਨੰਤ ਜੀਵ ਨੇ ਜਿਹੜੇ ਇਹ ਲੋਕ ਦੇ ਇਸ ਦੇਵੀ ਤੇ ਸਿਮਰਾ ਦੇਵ ਸੋ ਦੇਵੀ ਭਜ ਹਰ ਕੀ ਸੇਵ ਇੰਨੀ ਅਨੋਲਕ ਦੇਹ ਜਿਹਦਾ ਕੋਈ ਮੁੱਲ ਹੀ ਨਹੀਂ ਕਰ ਸਕਦਾ ਇਹ ਦੇਹ ਦਿੱਤੀ ਫਿਰ ਜੀਵ ਪਾਏ ਪਿੰਡ ਦਿਨ ਸਾਜੇ ਆ ਦਿੱਤਾ ਪਹਿਲਣ ਖਾਣ ਉਹਦਾ ਕਦੇ ਸ਼ੁਕਰ ਕੀਤਾ ਕਦੇ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਲਾਇਆ ਕਦੇ ਨਾਮ ਜਪਿਆ ਨਿਤਨੇਮ ਕੀਤਾ ਗੁਰੂ ਘਰ ਸੇਵਾ ਕੀਤੀ ਤਵਕਿਆ ਤੇਰਾ ਕੀਤਾ ਜਾਤੋ ਨਾਵੀ ਮੈਨੂੰ ਦੇ ਕੀਤੋਈ ਮੈਂ ਨਿਰਗੁਣ ਆ ਰੇ ਤੋ ਗੁਣ ਨਾਹੀ ਆਪੇ ਤਰਸ ਪਵੇ ਤਰਸ ਪਿਆ ਨੂੰ ਰਾਮ ਤੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਕੀ ਰਹਿ ਉਦੋਂ ਸ਼ੁਕਰ ਕਰਨਾ ਚਾਹੀਦਾ ਪਰ ਮਹਾਰਾਜ ਕਹਿੰਦੇ ਜਿਹੜੇ ਅਗਿਰਦ ਘਣ ਨੇ ਉਹ ਕੀਤੇ ਨੂੰ ਭੁਲਾ ਦਿੰਦੇ ਉਹਦਾ ਨਾਮ ਨੀ ਜਪਦੇ ਨਾਮ ਭੁੱਲਿਆ ਫਲ ਕੀ ਮਿਲਦਾ ਜੋਨੀ ਪਰਮੇਤ ਉਹ ਦੋਨਾਂ ਚ ਪਰਮੇ ਆ ਦੋਨਾਂ 84 ਲੱਖ ਸ੍ਰੀ ਗੁਰੂ ਰਾਣੀ ਨੇ ਕਿਹਾ 42 ਲੱਖ ਪਾਣੀ ਵਿੱਚ 42 ਲੱਖ ਜੀਵ ਜਨਮਾਂ ਹੋਤੇ ਬੀਠਲ ਭੈਲਾ ਕਾਹੂ ਕਰੋ ਬੇਅੰਤ ਗੁਰਨਾ ਨੇ ਜਿਹੜੀਆਂ ਭੋਗਣੀਆਂ ਨੇ ਕੀਤਾ ਅੰਦਰ ਕੀ ਬਕਾਰ ਦੋਸ਼ੀ ਦੋਸ਼ ਕਰੇ ਕਈ ਜਨਮ ਭਏ ਕੀਤ ਪਤੰਗਾ ਕਈ ਜਨਮ ਦਾ ਜ਼ਮੀਨ ਕਰੂੰਗਾ ਕਈ ਜਨਮ ਪੰਖੀ ਸਰਪ ਹੋਏ ਇਹ ਕਈ ਕਈ ਜਨਮ ਭੋਗਣੇ ਪੈਂਦੇ ਕਈ ਜਨਮ ਹੈਗਰ ਬਿਰਖ ਜੋ ਮਿਲ ਜਗਦੀਸ਼ ਮਿਲਣ ਕੀ ਦਰੀਆ ਚਿਰੰ ਕਾਲੇ ਦੋਸ਼ ਦਰੀਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਅੱਜ ਜੈਤ ਸ੍ਰੀ ਦੀ ਵਾਰ ਦੇ ਵਿੱਚੋਂ ਪਾਵਨ ਮੁੱਖ ਵਾਕ ਬਖਸ਼ੇ ਹੈ ਸਤਿਗੁਰੂ ਜੀ ਨੇ ਕਿਰਪਾ ਕਰਕੇ ਪਾਵਨ ਮੁੱਖ ਵਾਕ ਦੇ ਵਿਚਾਰ ਆਪ ਸੰਗਤਾਂ ਨਾਲ ਸਾਂਝ ਕਰਵਾਈ ਹੈ ਵਿਚਾਰ ਕਰਦੇ ਅਨੰਤ ਭੁੱਲਾਂ ਹੋ ਜਾਂਦੀਆਂ ਗੁਰੂ ਰਾਮਦਾਸ ਦੇ ਦਰਬੇ ਕੁੱਕਰ ਜਾਣ ਕੇ ਸਤਿਗੁਰੂ ਤੇ ਸਤਿਗੁਰੂ ਦੇ ਸੰਗਤ ਸਮਰੱਥ ਬਖਸ਼ ਲੈਣਾ ਅੱਗੇ ਤੋਂ ਸਮਰੱਥ ਬਖਸ਼ਣੀ ਦੁੱਧ ਬਖਸ਼ਣੀ ਹੋਈਆਂ ਭੁੱਲਾਂ ਨੂੰ ਖਿਮਾ ਕਰਨੀ ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ ਇੱਕ ਵਾਰ ਫਿਰ ਕਲਮੀਆਂ ਵਾਲੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਆਓ ਅਖੀਰ ਨੇ ਪੰਗਤੀ ਇੱਕ ਵਾਰ ਫਿਰ ਸਰਵਣ ਕਰੀਏ ਜੀ।
ਵਾਹਿਗੁਰੂ ਜੀ ਕੀ ਫਤਿਹ।